पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं, मॉन्ट्रियल 4386209000, अमेरिका 6415525037,
24 घंटे।
क्रेडिट भी ले देंगे, 11 सालों के तजुर्बेकार मॉर्गेज अलायंस ब्रोकर कैनी तालीवाल, लाइसेंस नंबर 10530, कॉल 9058122800, 9058122800, और विजिट mortgagebuddies.ca।
ओ छाए पहने कैनी तालीवाल।
ओए बलकार सिया की दसा यार, आ बच्चे थकावट ते दर्दां नू रोकण लई शराब दा बहाना लाई जांदे आ, आ घर वाली गोडे ते गिट्टियां नू फड़ के हाय हाय करी जांदी आ, ओए मेरी अपनी कमर ते धौण दे कड़ल पए आ, कमाई इन्नी कु आ के खाईए जां दवाइयां ते लाईए।
भला होवे काल फिजियोथेरेपी वालियां दा, जिन्हां दी तजुर्बेकार टीम दे हत्थां विच इहो जिहा जादू है, इक वारी च बंदा घोड़े वांगू कर दिंदे आ। बजुर्गां ते सैल्फ इंप्लॉयड नू तां स्पैशल डिस्काउंट दिंदे आ, ते इंप्लॉयड दा तां सिद्धा इंश्योरेंस तों ही लै लैंदे आ।
अज ही पहुंचो अकाल फिजियोथेरेपी, रीगन गुरु ਕਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445, ਔਰ ਵਿਜ਼ਿਟ www.akalphysio.com।
हाँ जी, एक पैराडिकल कंपनी, ट्रैफिक टिकट मिल गई है ओंटारियो जा यूएसए दे विच, अपना ड्राइविंग अब्स्ट्रैक्ट जा सीवीओआर साफ सुथरा रखन लई, जा स्मॉल क्लेम्स कोर्ट मैटर है, तुसी किसे दे दावा करना है, जा तुहाडे ते किसे ने दावा कर दिता है, जा तुहाडे विरुद्ध जजमेंट हो गई है, जा तुहाडा किरायेदार तुहानू किराया नहीं दे रहा उस नू कढ़ना है, जा सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नू फोन करो 9054519777, 9054519777, 4 मैली ड्राइव, यूनिट 23, ब्रैम्पटन दे विच, इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी, ओना दी बदौलत ही सानू इन्नी वधिया डील च इन्ना सोहना घर मिले। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकता।
हुणे कॉल करो हरमेल सिद्धू नू 647-401-6565,
6474016565। यूनाइटेड ग्रुप ऑफ कंपनी तो संदेश लेके हाजिर हां, जेडे मेरे वीर एजेड लाइसेंस और 2 साल का एक्सपीरियंस है एज ए ड्राइवर जां ब्रोकर काम करना चाहुंदे हो, नवे ट्रकां दे उत्ते साडे को ब्रांड न्यू ट्रक पहुंचे ने, तुसी होम डिपो ना, लॉबलॉज ना, कैनेडियन टायर ना, कैनेडा पोस्ट दे नाल काम कर सकदे हो, एजेक्स, कैम्ब्रिज, ब्रैम्पटन, मिसिसागा, विंजर, मॉन्ट्रियल, किसी भी स्टेशन तो काम स्टार्ट कर सकते हो, असी $21 तो $27 तक तुहानू सिटी दे विच पे करदे हां। ब्रांड न्यू ट्रकां दे उत्ते सारियां शिफ्टां अवेलेबल ने, मॉन्ट्रियल दे सारे पासे नू राउंड ट्रिप अवेलेबल ने, आटवा नू 1 ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 905-453-1400। ਅਪਲਾਈ ਟੁਡੇ ਐਂਡ ਸਟਾਰਟ ਯੋਰ ਵਰਕ ਟੁਮਾਰੋ। ਯੂਨਾਈਟਿਡ ਗਰੁੱਪ ਆਫ ਕੰਪਨੀ।
COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ। ਇੱਕ ਦੂਜੇ ਤੋਂ ਦੂਰ ਰਹੋ। ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। COVID-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼। ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਵਾਹ ਕਰੋਨਾ ਚੰਦਰਿਆ, ਬਦਲ ਦਿੱਤੀ ਤਸਵੀਰ, ਨਾ ਤੂੰ ਬਖਸ਼ੇ ਚੋਰ ਨੂੰ ਅਤੇ ਨਾ ਕੋਈ ਸਾਧ ਫਕੀਰ। ਵਾਹ ਕਰੋਨਾ ਚੰਦਰਿਆ, ਬਦਲ ਦਿੱਤੀ ਤਸਵੀਰ, ਨਾ ਤੂੰ ਬਖਸ਼ੇ ਚੋਰ ਨੂੰ ਅਤੇ ਨਾ ਕੋਈ ਸਾਧ ਫਕੀਰ। ਨਾ ਲਵਾਵੇਂ ਵੀਜ਼ੇ ਤੂੰ, ਨਾ ਲਵਾਵੇਂ ਵੀਜ਼ੇ ਤੂੰ ਅਤੇ ਨਾ ਬਣਾਏ ਪਾਸ, ਜਿੱਧਰ ਨੂੰ ਮੂੰਹ ਕਰ ਲਵੇਂ ਕਰਦਾ ਜਾਏ ਵਿਨਾਸ਼। ਭੋਗ ਸਮਾਗਮ ਸ਼ਾਦੀਆਂ ਸਭ ਕੁਝ ਗਿਆ ਹੀ ਮੁੱਕ, ਸੱਥਾਂ ਮੇਲੇ ਮਹਿਫਲਾਂ ਪਲਾਂ 'ਚ ਦਿੱਤੇ ਚੁੱਕ, ਮੱਸਿਆ ਪੁੰਨਿਆਂ ਬਰਸੀਆਂ ਦਿੱਤੀਆਂ ਤੂੰ ਮੁਕਾ, ਆਪਣਿਆਂ ਨੂੰ ਮਿਲਣ ਦਾ ਮਨ 'ਚੋਂ ਮੁੱਕਿਆ ਚਾਹ। ਤੈਥੋਂ ਡਰਦਿਆਂ ਬਦਲ ਗਈ ਕੁੱਲ ਦੁਨੀਆਂ ਦੀ ਚਾਲ, ਤੈਥੋਂ ਡਰਦਿਆਂ ਬਦਲ ਗਈ ਕੁੱਲ ਦੁਨੀਆਂ ਦੀ ਚਾਲ। ਫੋਨਾਂ ਉੱਤੇ ਪੁੱਛੀਏ ਇੱਕ ਦੂਜੇ ਦਾ ਹਾਲ, ਸੈਨੇਟਾਈਜ਼ਰ ਭੇਜਿਆ ਆਂਟੀ ਸ਼ਹਿਰੋਂ ਕੱਲ, ਕਹਿੰਦੀ ਕੰਮ ਹੁਣ ਨਾ ਕਰੇ ਬੌਲੀ ਵਾਲਾ ਜਲ। ਸੈਨੇਟਾਈਜ਼ਰ ਭੇਜਿਆ ਆਂਟੀ ਸ਼ਹਿਰੋਂ ਕੱਲ, ਕਹਿੰਦੀ ਕੰਮ ਹੁਣ ਨਾ ਕਰੇ ਬੌਲੀ ਵਾਲਾ ਜਲ। ਭਾਈ ਮੁੱਲਾਂ ਅਤੇ ਪਾਦਰੀ, ਨਾ ਤੂੰ ਮੰਨੇ ਪੋਪ। ਭਾਈ ਮੁੱਲਾਂ ਅਤੇ ਪਾਦਰੀ, ਨਾ ਤੂੰ ਮੰਨੇ ਪੋਪ, ਕਾਲਾ ਇਲਮ ਅਤੇ ਪਾਦਰੀ, ਕਰਤੇ ਤੂੰ ਅਲੋਪ। ਕਿਹੜੀ ਰੁੱਤੇ ਚੰਦਰਿਆ, ਪ੍ਰਗਟ ਹੋਇਓ ਆਣ, ਅਮਰੀਕਾ ਵਰਗੀਆਂ ਪਾਵਰਾਂ ਥਰ ਥਰ ਕੰਬੀ ਜਾਣ। ਮਾਂ ਪਿਓ ਕਰਨੋਂ ਹਟ ਗਏ, ਬੱਚਿਆਂ ਨਾਲ ਕਲੋਲ, ਘਰਵਾਲੀ ਨਾ ਡਾਂਵਦੀ ਜੁੜ ਕੇ ਪੀੜਾ ਕੋਲ। ਹੁਣ ਨਾ ਉੱਚੀ ਖੰਘ ਦਾ ਬੇਬੇ ਦਾ ਸਰਦਾਰ, ਛਿੱਕ ਜੇ ਬਾਪੂ ਮਾਰਦੇ ਡਰ ਜਾਂਦਾ ਪਰਿਵਾਰ। ਹੋਰ ਕਿੰਨੇ ਕੁ ਸੱਜਣਾ ਦੇਈਏ ਦੁੱਖ ਸੁਣਾ, ਪਹਿਨਣ ਖਾਣ ਹੰਢਾਉਣ ਦਾ ਮੁੱਕਦਾ ਜਾਵੇ ਚਾਅ। ਰੁਕੀਆਂ ਛੁੱਟੀਆਂ ਭਰਤੀਆਂ, ਰੁਕ ਗਏ ਇਮਤਿਹਾਨ, ਤੈਥੋਂ ਡਰਦਾ ਅੰਦਰੀ ਵੜ ਗਿਆ ਕੁੱਲ ਜਹਾਨ। ਸੁੱਖ ਮੰਗੀਏ ਸੰਸਾਰ ਦੀ ਹੋਵੇ ਜੇ ਪ੍ਰਵਾਨ, ਵਸਦਾ ਰਹੇ ਇਹ ਜਗੜਾ ਨਜ਼ਰਾਂ ਉੱਤਰ ਜਾਣ, ਵਸਦਾ ਰਹੇ ਇਹ ਜਗੜਾ ਨਜ਼ਰਾਂ ਉੱਤਰ ਜਾਣ। ਰੌਸ਼ਨ ਖੈੜਾ ਹੋਰਾਂ ਦੀ ਇਸ ਕਵਿਤਾ ਦੇ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ, ਅਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTUR 770 'ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ। ਸੁਰੇ ਕੁਲਵਿੰਦਰ ਸ਼ੀਨਾ ਹੋਰੀ ਆ ਕੇ ਸਭਾ ਦਾ ਆਗਾਜ਼ ਕਰਦੇ ਨੇ। ਉਸ ਤੋਂ ਬਾਅਦ ਜਗਦੀਸ਼ ਗਰੇਵਾਲ ਜੀ, ਫਿਰ ਯੁੱਧਵੀਰ ਜਸਵਾਲ ਜੀ, ਫਿਰ ਯੁਗਰਾਜ ਸਿੱਧੂ ਹੋਰੀ, ਉਸ ਤੋਂ ਬਾਅਦ ਸੋਢੀ ਨਾਗਰਾ ਹੋਰੀ, ਫਿਰ ਆਪਣੀ ਵਾਰੀ ਆਉਂਦੀ ਆ ਮੈਂ ਅਤੇ ਚਰਨਜੀਤ ਜੀ, ਆਪਣੇ ਤੋਂ ਬਾਅਦ ਆਰਿਫਾ ਮੁਜ਼ੱਫਰ ਸਾਹਿਬਾ ਅਤੇ ਮਾਜਦ ਜਮਾਲ ਸਾਹਿਬ ਤਕਾਲਾਂ ਤੱਕ ਪ੍ਰੋਗਰਾਮ ਪੇਸ਼ ਕਰਦੇ ਨੇ। ਸਵੇਰ ਤੋਂ ਲੈ ਕੇ ਤਕਾਲਾਂ ਤੱਕ ਕਿਸੇ ਨੇ ਸਟੂਡੀਓ ਗੱਲਬਾਤ ਕਰਨੀ ਹੋਵੇ ਤਾਂ ਇੱਕੋ ਹੀ ਫੋਨ ਨੰਬਰ ਆ ਜੀ, 416-620-1778 ਅੱਜ ਸਵੇਰ ਤੱਕ ਪੂਰੇ ਕੈਨੇਡਾ ਭਰ ਦੇ ਵਿੱਚ 46,895 ਕੇਸ ਸਨ। ਸਾਡੇ ਮਿੱਤਰ ਨੇ ਪੁਸ਼ਪਿੰਦਰ ਸੰਧੂ ਹੋਰੀ, ਉਹਨਾਂ ਨੇ ਜਮ੍ਹਾਂ ਘਟਾਓ ਕਰਕੇ ਡਾਟਾ ਸ਼ੇਅਰ ਕੀਤਾ ਸੀ। ਮੈਂ ਕਿਹਾ ਥੋੜ੍ਹਾ ਜਿਹਾ ਲੈਬੋਰੇਟ ਕਰ ਦਈਏ ਵੀ ਟੋਟਲ 46,895 ਕੇਸ ਸਨ। ਸੋ ਜਿਹਦੇ ਵਿੱਚੋਂ ਤਕਰੀਬਨ 17,321 ਕੇਸ ਜਿਹੜੇ ਆ ਉਹ ਠੀਕ ਹੋਏ ਆ, ਅਤੇ ਟੋਟਲ ਜਿਹੜੇ ਬਾਕੀ ਬਚਦੇ ਨੇ 27,014 ਕੇਸ। 27,014 ਕੇਸਾਂ ਦੇ ਵਿੱਚੋਂ ਵੀ ਜਿਹੜੇ 557 ਕੇਸ ਨੇ ਉਹ ਸੀਰੀਅਸ ਨੇ, ਬਾਕੀ ਜਿਹੜੇ ਨੇ ਉਹ ਮਾਈਲਡ ਸਿਮਟਮ ਵਾਲੇ ਕੇਸ ਨੇ। ਸੋ ਇਹ ਭਾਵ ਕਹਿ ਲਈਏ ਕਿ 98% ਜਿਹੜੇ ਜੀ ਕੇਸ ਨੇ ਉਹਨਾਂ ਨੂੰ ਮਾਈਲਡ ਹੈਲਥ ਸਿਮਟਮਸ ਨੇ। ਸੋ ਕੈਨੇਡਾ ਜਿਸ ਢੰਗ ਦੇ ਨਾਲ ਐਕਟ ਕਰ ਰਿਹਾ, ਜੇ ਅਸੀਂ ਬਾਕੀ ਹੋਰਨਾਂ ਮੁਲਕਾਂ ਦੇ ਮੁਕਾਬਲਤਨ ਦੇਖੀਏ, ਇੱਕ ਦੋ ਚੈਨਲਸ ਆਉਂਦੇ ਨੇ ਜੀ ਜਿਹੜੇ ਸਿਰਫ ਅਤੇ ਸਿਰਫ ਜਿਨ੍ਹਾਂ ਦੇ ਉੱਪਰ ਇਹ ਸਾਰੇ ਦਾ ਸਾਰਾ ਡਾਟਾ ਪਏ, ਕਿਹੜੇ ਮੁਲਕ ਦੇ ਵਿੱਚ ਟੋਟਲ ਕਿੰਨੇ ਕੇਸ ਜਿਹੜੇ ਨੇ ਉਹ ਪੋਜ਼ਿਟਿਵ ਨੇ, ਕਿੰਨੇ ਜਿਹੜੇ ਨੇ ਉਹ ਠੀਕ ਹੋ ਚੁੱਕੇ ਨੇ, ਕਿੰਨੀਆਂ ਮੌਤਾਂ ਹੋਈਆਂ ਨੇ। ਅਤੇ ਜੇ ਤੁਸੀਂ ਇਹ ਸਾਰੇ ਕੇਸ ਨੂੰ ਮਾੜੀ ਜਿਹੀ ਨਿਗਾਹ ਜ਼ਰੂਰ ਮਾਰਿਓ, ਜਦੋਂ ਕੰਪੈਰੀਜ਼ਨ ਕਰਕੇ ਦੇਖਾਂਗੇ ਨਾ, ਜਿਹੜੀ ਕੈਨੇਡਾ ਦੀ ਪ੍ਰਤੀਸ਼ਤ ਆ ਜੀ ਉਹ ਕਾਫੀ ਜਿਹੜੀ ਆ ਜੀ ਸੰਤੋਸ਼ਜਨਕ ਆ। ਔਰ ਇਸੇ ਵਜ੍ਹਾ ਕਰਕੇ ਇਹ ਉਮੀਦ ਕੀਤੀ ਜਾ ਰਹੀ ਆ ਕਿ ਆਉਣ ਵਾਲੇ ਇੱਕ ਦੋ ਮਹੀਨਿਆਂ ਦੇ ਵਿੱਚ ਹਾਲਾਤ ਜਿਹੜੇ ਆ ਉਹ ਆਮ ਵਰਗੇ ਹੋਣੇ ਸ਼ੁਰੂ ਹੋ ਸਕਦੇ ਨੇ। ਵੌਨ ਦੇ ਇੱਕ ਜਿਹੜਾ ਆਪਣੇ ਵੌਨ ਦੇ ਵਿੱਚ ਦੋ ਕੋਸਕੋ ਨੇ ਜੀ, ਇੱਕ ਪੈਂਦਾ ਜੀ ਵੈਸਟਨ 'ਤੇ 401 'ਤੇ, ਅਤੇ ਇੱਕ ਕੋਸਕੋ ਹੈਗਾ ਜੀ 427 'ਤੇ ਅਤੇ ਕੁਈਨ 'ਤੇ। ਔਰ ਸਵੇਰੇ ਜਦੋਂ ਖਬਰ ਆਈ ਆ ਕਿ ਵੌਨ ਦੇ ਵਿੱਚ ਕੋਸਕੋ ਦੇ ਵਿੱਚ 5 ਜਿਹੜੇ ਨੇ ਜੀ ਕੇਸ ਪੋਜ਼ਿਟਿਵ ਪਾਏ ਗਏ ਨੇ, ਹਰ ਇੱਕ ਦਾ ਮਨ ਡਰ ਜਾਂਦਾ ਵੀ ਕਿਤੇ ਮੇਰੇ ਅਲੱਗ ਅਲੱਗ ਨਹੀਂ। ਸੋ ਜਿਹੜਾ ਇਹ ਵੈਸਟਨ ਅਤੇ ਹਾਈਵੇ 7 ਵਾਲਾ ਏਰੀਆ ਕਹਿ ਲਓ, ਜਾਂ ਵੈਸਟਨ 400 ਜਾਂ ਹਾਈਵੇ 7-400 ਵਾਲਾ ਏਰੀਆ ਜਿਹੜਾ ਉੱਥੇ ਕੋਸਕੋ ਆ ਜੀ, ਸੋ ਉੱਥੇ 5 ਕੇਸ ਜਿਹੜੇ ਨੇ ਪੋਜ਼ਿਟਿਵ ਆਏ ਨੇ। ਹਾਲਾਂਕਿ ਜਿਹੜਾ ਕੋਸਕੋ ਦਾ ਹਿਸਾਬ ਕਿਤਾਬ ਆ ਜੀ ਉਹ ਕਾਫੀ ਜ਼ਿਆਦਾ ਬਿਹਤਰ ਆ, ਔਰ ਬਹੁਤ ਤਰੀਕੇ ਦੇ ਨਾਲ ਜਿਹੜੇ ਗਾਹਕ ਨੇ ਉਹਨਾਂ ਨੂੰ ਅੰਦਰ ਵੜਨ ਦਿੰਦੇ ਨੇ, ਅੰਦਰ ਵੀ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਦੇ ਬਾਰੇ ਬਹੁਤ ਇੰਤਜ਼ਾਮ ਕੀਤੇ ਹੁੰਦੇ ਆ, ਪਰੰਤੂ ਫਿਰ ਵੀ ਕਈ ਵਾਰੀ ਜਿਹੜਾ ਜੀ ਉਹ ਪੰਗਾ ਪੈ ਜਾਂਦਾ। ਸੋ ਇਸ ਵਜ੍ਹਾ ਕਰਕੇ ਥੋੜ੍ਹੀ ਜਿਹੀ ਜਿਹੜੀ ਇਤਿਹਾਤ ਆ ਉਹ ਵਰਤਣੀ ਬਹੁਤ ਜ਼ਰੂਰੀ ਆ। ਇੱਕ ਢੰਗ ਨਾਲ ਜੇ ਕਹਿ ਲਈਏ ਵੀ ਇੱਕ ਪੂਰੀ ਦੁਨੀਆ ਵਾਸਤੇ ਇਹ ਰੀਸੈਟ ਬਟਨ ਆ ਜਿਹੜਾ ਕਰੋਨਾ, ਪਰ ਜਦੋਂ ਅਸੀਂ ਨਿਗਾਹ ਪੰਜਾਬ ਵੱਲ ਮਾਰਦੇ ਹਾਂ ਤਾਂ ਉੱਥੋਂ ਦੇ ਹਾਲਾਤ ਜਿਹੜੇ ਨੇ ਜੀ ਕੁਝ ਹੋਰ ਨੇ। ਸਾਡਾ ਕਪੂਰਥਲਾ ਜ਼ਿਲ੍ਹਾ ਜਿਹਦੇ ਵਿੱਚ ਦੋ ਪੇਸ਼ੈਂਟ ਸਨ, ਇੱਕ ਕਪੂਰਥਲੇ ਦੇ ਵਿੱਚ ਅਤੇ ਇੱਕ ਫਗਵਾੜੇ ਦੇ ਵਿੱਚ, ਉਹ ਸਾਰੇ ਪੇਸ਼ੈਂਟ ਜਿਹੜੇ ਸਨ ਉਹ ਨੈਗੇਟਿਵ ਹੋ ਚੁੱਕੇ ਨੇ, ਅਤੇ ਹੁਣ ਜਿਹੜਾ ਜੀ ਪੂਰੇ ਦਾ ਪੂਰਾ ਜ਼ਿਲ੍ਹਾ ਜਿਹੜਾ ਜੀ ਉਹ ਗ੍ਰੀਨ ਹੈ। ਇਸੇ ਢੰਗ ਨਾਲ ਭਾਵੇਂ ਤਰਨ ਤਾਰਨ ਦੀ ਗੱਲ ਕਰ ਲਈਏ, ਹੁਸ਼ਿਆਰਪੁਰ ਦੀ ਗੱਲ ਕਰ ਲਈਏ, ਨਵਾਂਸ਼ਹਿਰ ਦੀ ਗੱਲ ਕਰ ਲਈਏ ਜੀ, ਜਿਹੜਾ ਕਿ ਗ੍ਰੀਨ ਜ਼ੋਨ ਦੇ ਵਿੱਚ ਆ ਚੁੱਕੇ ਨੇ। ਹੁਣ ਕਈਆਂ ਦੇ ਉੱਥੋਂ ਫੋਨ ਆਉਣਗੇ, ਜਿਹੜੇ ਬਜ਼ੁਰਗ ਜਾਂ ਫਿਰ ਪਰਿਵਾਰ ਜਿਹੜੇ ਨੇ, ਕਈਆਂ ਦਾ ਹੁੰਦਾ ਕਿ ਉਹ ਭਾਈ 6 ਮਹੀਨੇ ਇੱਥੇ ਰਹਿੰਦੇ ਨੇ, 6 ਮਹੀਨੇ ਬਹੁਤਾ ਉੱਥੇ ਰਹਿੰਦੇ ਨੇ, ਜਿਹੜੇ ਉੱਥੇ ਗਏ ਨੇ, ਕਈਆਂ ਦਾ ਸਲਾਹ ਲੈਣ ਵਾਸਤੇ ਫੋਨ ਆ ਜਾਂਦਾ। ਭਾਈ ਜੇ ਆਪਾਂ ਇੱਥੋਂ ਦੇ ਨਾਲ ਸਿਚੁਏਸ਼ਨ ਜਿਹੜੀ ਪੰਜਾਬ ਦੀ ਕੰਪੈਰੀਜ਼ਨ ਕਰੀਏ, ਪੰਜਾਬ ਵਾਲੇ ਕਈ ਦਰਜੇ ਬਿਹਤਰ ਨੇ, ਉੱਥੇ ਸੇਫ ਨੇ। ਸੋ ਜਿਹਦਾ ਜਿਵੇਂ ਆਪਾਂ ਨੂੰ ਇੱਥੇ ਕਿਹਾ ਜਾਂਦਾ ਕਿ ਭਾਈ ਜੇ ਤੁਹਾਡਾ ਘਰੋਂ ਬਾਹਰ ਨਿਕਲਣ ਬਗੈਰ ਸਰਦਾ ਤਾਂ ਘਰੋਂ ਬਾਹਰ ਨਾ ਨਿਕਲੋ। ਇਹੀ ਸਲਾਹ ਪੰਜਾਬ ਵਿਚਲਿਆਂ ਵਾਸਤੇ ਆ ਵੀ ਜੇ ਭਾਈ ਤੁਹਾਡੀ ਕੋਈ ਹੈਲਥ ਸਿਚੁਏਸ਼ਨ ਇਹੋ ਜਿਹੀ ਨਹੀਂ, ਜਾਂ ਤੁਹਾਡੇ ਨਾਲਦਿਆਂ ਦੀ ਹੈਲਥ ਸਿਚੁਏਸ਼ਨ ਇਹੋ ਜਿਹੀ ਨਹੀਂ, ਅਤੇ ਤੁਹਾਡਾ ਇੱਥੇ ਆਉਣਾ ਬਹੁਤ ਜ਼ਰੂਰੀ ਆ, ਫਿਰ ਹੀ ਤੁਸੀਂ ਇੱਧਰ ਨੂੰ ਆਉਣ ਵਾਸਤੇ ਜ਼ਿਆਦਾ ਉਤਸੁਕਤਾ ਦੇ ਨਾਲ ਚਾਰਾਜੋਈ ਕਰਿਓ। ਅਤੇ ਜੇ ਤੁਹਾਡਾ ਇੱਥੇ ਆਉਣ ਤੋਂ ਬਗੈਰ ਸਰਦਾ ਤਾਂ ਪੰਜਾਬ ਜਿਹੜਾ ਜੀ ਇੱਥੇ ਨਾਲੋਂ ਵੱਧ ਸੇਫ ਹੈ। ਜੇ ਮਹੀਨਾ ਖੰਡ ਉੱਥੇ ਹੋਰ ਰਹਿ ਲਿਆ ਜਾਵੇ ਚੰਗੀ ਗੱਲ ਆ। ਜਿਹੜੇ ਇਨਸੈਂਟਿਵਸ ਤੁਹਾਨੂੰ ਇੱਥੇ ਬੈਠਿਆਂ ਨੂੰ, ਘਰ ਬੈਠਿਆਂ ਨੂੰ ਮਿਲਣੇ ਸੀ, ਉਹ ਤੁਹਾਨੂੰ ਉੱਥੇ ਬੈਠਿਆਂ ਨੂੰ ਵੀ ਮਿਲਣੇ ਨੇ। ਜਿਹੜਾ 2,000 ਇੱਥੇ ਬੈਠਿਆਂ ਨੂੰ ਮਿਲਣਾ, ਉਹ 2,000 ਉੱਥੇ ਬੈਠਿਆਂ ਨੂੰ ਵੀ ਮਿਲੀ ਜਾਣਾ। ਜਿਹੜੀ ਪੈਨਸ਼ਨ ਤੁਹਾਨੂੰ ਬਜ਼ੁਰਗਾਂ ਨੂੰ ਇੱਥੇ ਮਿਲਣੀ ਹੈ, ਉਹ ਪੈਨਸ਼ਨ ਉੱਥੇ ਵੀ ਮਿਲੀ ਜਾਣੀ ਹੈ। ਸੋ ਜੇ ਉੱਥੇ ਰਿਹਾ ਸਰਦਾ ਤਾਂ ਉੱਥੇ ਰਹਿ ਲੈਣਾ ਚਾਹੀਦਾ। ਇਟਲੀ ਤੋਂ ਖਬਰ ਆਈ ਆ ਕਿ ਉੱਥੇ ਹੌਲੀ 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 ਹਾਲਾਤ ਜਿਹੜੇ ਆ ਜੀ ਉਹ ਆਮ ਵਰਗੇ ਹੋਣੇ ਸ਼ੁਰੂ ਹੋਣ ਲੱਗੇ ਨੇ ਜੀ। ਸੋ ਇਟਲੀ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਲੱਗਾ ਕਰਫਿਊ 4 ਮਈ ਨੂੰ ਖੋਲ੍ਹ ਦਿੱਤਾ ਜਾਵੇਗਾ। ਸੋ ਨਵੇਂ ਆਦੇਸ਼ਾਂ ਦੇ ਅਨੁਸਾਰ 4 ਮਈ ਤੋਂ ਸਾਰੇ ਕੰਮਕਾਜੀ ਖੇਤਰ ਅਤੇ ਹੋਰ ਅਦਾਰੇ ਜਿਹੜੇ ਆ ਜੀ ਉਹ ਖੋਲ੍ਹ ਦਿੱਤੇ ਜਾਣਗੇ, ਜਿਨ੍ਹਾਂ ਦੇ ਵਿੱਚ ਬਾਰ, ਰੈਸਟੋਰੈਂਟਸ, ਸੋ ਜਿਨ੍ਹਾਂ ਤੋਂ ਆਰਡਰ ਕਰਕੇ ਸਮਾਨ ਜਿਹੜਾ ਉਹ ਘਰ ਲਿਆ ਸਕਦੇ ਹੋ। ਸੋ ਬਾਅਦ ਦੇ ਵਿੱਚ ਤੁਸੀਂ ਆਪਣੇ ਘਰਾਂ 'ਚੋਂ ਬਾਹਰ ਵੀ ਜਾ ਸਕਦੇ ਹੋ, ਪਰ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾਣ ਦੀ ਮਨਾਹੀ ਹੋਵੇਗੀ। ਸਕੂਲ ਜਿਹੜੇ ਨੇ ਉਹ ਸੈਪਟੰਬਰ ਤੱਕ ਬੰਦ ਰਹਿਣਗੇ। ਸੋ ਪ੍ਰਧਾਨ ਮੰਤਰੀ ਵੱਲੋਂ ਦੇਰ ਰਾਤ ਦਿੱਤੇ ਗਏ ਭਾਸ਼ਣ ਦੇ ਵਿੱਚ ਆਖਿਆ ਕਿ ਉਹ ਬਹੁਤ ਹੀ ਦੇਰ ਕਾਰੋਬਾਰ ਬੰਦ ਨਹੀਂ ਰੱਖ ਸਕਦੇ ਕਿਉਂਕਿ ਵਪਾਰਕ ਖੇਤਰਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ। ਸੋ ਇਹਨਾਂ ਹਾਲਾਤਾਂ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਜਿਹੜਾ ਉਹ 18 ਮਈ ਨੂੰ ਲਿਆ ਜਾਵੇਗਾ। ਇਸੇ ਢੰਗ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਜਿਹੜੇ ਭਾਰਤ ਦੇ ਵਿੱਚ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀ ਨੇ ਜੀ ਉਹਨਾਂ ਨਾਲ ਹੋਈ ਹੈ ਜੀ। ਸੋ ਜਿਨ੍ਹਾਂ ਦੇ ਵਿੱਚ ਬਹੁਤੇ ਮੁੱਖ ਮੰਤਰੀਆਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਕਰਫਿਊ ਆ ਜੀ ਉਹ ਨਹੀਂ ਚਾਹੀਦਾ, ਜਾਂ ਫਿਰ ਉਹ ਰਾਜਾਂ ਨੂੰ ਮੈਨੇਜ ਕਰਨ ਦਿੱਤਾ ਜਾਵੇ। ਸੋ ਆਪੋ ਆਪਣੇ ਸਟੇਟ ਦੇ ਵਿੱਚ ਜਿਹੋ ਜਿਹੀ ਸਿਚੁਏਸ਼ਨ ਹੈ, ਜਿਹੜੇ ਮੁੱਖ ਮੰਤਰੀ ਆ ਉਹਦੇ ਮੁਤਾਬਕ ਉਹਨੂੰ ਨਜਿੱਠਣ, ਸਾਰਿਆਂ ਨੂੰ ਸੈਂਟਰਲੀ ਜਾਂ ਇੱਕ ਵੱਡਿਓਂ ਹੀ ਬੰਦ ਨਹੀਂ ਕਰ ਦੇਣਾ ਚਾਹੀਦਾ। ਜੇ ਆਪਾਂ ਬਾਕੀ ਦੇ ਰਾਜਾਂ ਦੇ ਮੁਕਾਬਲੇ ਦੇਖਦੇ ਹਾਂ, ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਜੀ ਬਹੁਤ ਬਿਹਤਰ ਨੇ। ਇਸ ਸਾਰੀ ਸਿਚੁਏਸ਼ਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਜਾਂ ਫਿਰ ਉੱਥੋਂ ਦੀ ਸਰਕਾਰ ਦੀ ਜੌਬ ਜਿਹੜੀ ਆ ਉਹ ਵਧੀਆ ਰਹੀ ਆ, ਜੇ ਆਪਾਂ ਕਰੋਨਾ ਨੂੰ ਕੰਟਰੋਲ ਕਰਨ ਦੀ ਗੱਲ ਕਰੀਏ। ਪਰ ਦੂਜੇ ਪਾਸੇ ਜਿਹੜੀ ਇੱਕ ਦੂਜੇ ਦਾ ਸਾਥ ਦੇਣਾ, ਇੱਕ ਦੂਜੇ ਦੀ ਸਹਾਇਤਾ ਕਰਨੀ, ਉਹ ਲੋਕ ਵੀ ਜਿਹੜੇ ਨੇ ਜੀ ਘੱਟ ਨਹੀਂ। ਜੇ ਗੁਆਂਢ ਦੇ ਵਿੱਚ ਚੁੱਲ੍ਹਾ ਨਹੀਂ ਬਲ ਰਿਹਾ, ਇਹ ਨਹੀਂ ਵੀ ਨਾਲ ਦਾ ਗੁਆਂਢੀ ਜਿਹੜਾ ਰੱਜ ਕੇ ਖਾ ਲਓ, ਕਿਉਂਕਿ ਅਸੀਂ ਉਸ ਸੱਭਿਆਚਾਰ ਦੇ ਵਿੱਚੋਂ, ਉਸ ਕਲਚਰ ਦੇ ਵਿੱਚੋਂ ਹਾਂ ਭਾਈ, ਆਪ ਅੱਧੀ ਖਾ ਲਓ, ਨਾਲ ਦਾ ਭੁੱਖਾ ਨਹੀਂ ਸੌਣਾ ਚਾਹੀਦਾ। ਦੁਨੀਆ ਹਰ ਤਰ੍ਹਾਂ ਦੀ ਹੈਗੀ ਆ, ਸਾਰੇ ਸਮਾਜਾਂ ਦੇ ਵਿੱਚ ਹੁੰਦੀ ਆ, ਇਜਾਰੇਦਾਰ ਕਰਨ ਵਾਲੇ ਲੋਕ ਵੀ ਨੇ, ਜਿੰਨੇ ਉੱਥੇ ਬਹੁਤੇ ਜ਼ਿਆਦਾ ਅਮੀਰ ਲੋਕ ਨੇ ਉਨੀ ਸਹਾਇਤਾ ਜਿਹੜੀ ਆ ਉਹ ਘੱਟ ਕਰਨ ਵਾਲੇ ਨੇ। ਮੋਸਟਲੀ ਜਿਹੜਾ ਮਿਡਲ ਕਲਾਸ ਬੰਦਾ ਜੀ, ਈਵਨ 2 ਦਿਹਾੜੀ ਦੱਪਾ ਕਰਨ ਵਾਲਾ ਵੀ, ਜੇ ਕਿਸੇ ਦੇ ਕੋਲ ਕੋਈ 2 ਰੋਟੀਆਂ ਪਈਆਂ ਨੇ, ਅਗਲਾ ਕਹਿੰਦਾ ਕੋਈ ਨਹੀਂ ਆਪਾਂ ਵੰਡ ਕੇ ਖਾ ਲੈਂਦੇ ਹਾਂ। ਇਹ ਉਹ ਪੰਜਾਬ ਆ ਜੀ, ਪੰਜਾਬ ਦੇ ਵਿੱਚ ਉਹ ਤੱਤ ਹੈਗੇ ਨੇ ਜੀ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ 'ਚ ਕੀ ਬਣਦਾ। ਪਰ ਉਮੀਦ ਕੀਤੀ ਜਾ ਰਹੀ ਕਿਉਂਕਿ ਕੁਝ ਏਅਰਲਾਈਨ ਜਿਹੜੀਆਂ ਨੇ ਜੀ ਉਹ ਮਈ 17-18 ਦੇ ਲਾਗੇ ਦੀਆਂ ਵੀ ਟਿਕਟਾਂ ਜਿਹੜੀਆਂ ਬੁੱਕ ਕਰ ਰਹੀਆਂ ਨੇ ਜੀ। ਔਰ 7 ਤਰੀਕ ਤੱਕ ਜਿਹੜੀਆਂ ਨੇ ਜੀ ਇਹ ਜਿਹੜੀਆਂ ਕੈਨੇਡੀਅਨ ਗੌਰਮੈਂਟ ਨੇ ਫਲਾਈਟਸ ਲਾਈਆਂ ਨੇ ਜਿਹਦੇ ਵਿੱਚੋਂ 8 ਫਲਾਈਟਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਤੋਂ ਆਉਣੀਆਂ ਨੇ। ਸੋ ਉਹਦੇ ਵਾਸਤੇ ਵੀ ਬੜੇ ਤੁਹਾਡੇ ਫੋਨ ਆਉਂਦੇ ਨੇ, ਪਰ ਜਿਹੜਾ ਉਹ ਸਰਵੇ ਵਾਲਾ ਫਾਰਮ ਆ ਜੀ ਉਹ ਭਰਨਾ ਜ਼ਰੂਰੀ ਆ। ਉਹ ਇਸ ਕਰਕੇ ਭਰਨਾ ਜ਼ਰੂਰੀ ਆ ਵੀ ਜੇ ਕਿਸੇ ਨੇ ਮੰਨ ਲਓ ਪਹਿਲਾਂ ਵੀ ਆਪਣੇ ਆਪ ਨੂੰ ਰਜਿਸਟਰ ਕੀਤਾ ਅਤੇ ਹਾਈ ਕਮਿਸ਼ਨ ਨੂੰ ਇਹ ਪਤਾ ਲੱਗ ਜਾਏ ਕਿ ਤੁਸੀਂ ਹਾਲੇ ਵੀ ਜਾਣ ਦੇ ਚਾਹਵਾਨ ਹੋ, ਨਹੀਂ ਤਾਂ ਕਈ ਵਾਰੀ ਸਿਚੁਏਸ਼ਨ ਜਿਹੜੀ ਆ ਉਹ ਚੇਂਜ ਹੋ ਜਾਂਦੀ ਆ। ਕਈ ਵਾਰੀ ਬੰਦਾ ਇਹ ਸੋਚਦਾ ਵੀ ਚਲੋ ਹੁਣ 10-15 ਦਿਨਾਂ ਦੀ ਗੱਲ ਆ ਵੀ ਇੱਥੇ ਮਹਿੰਗੇ ਭਾਅ ਦੀ ਟਿਕਟ ਲਾ ਕੇ ਕੀ ਜਾਣਾ, ਹੋਰ 15-20 ਦਿਨਾਂ ਤੱਕ ਫਲਾਈਟਾਂ ਰੈਗੂਲਰ ਸ਼ੁਰੂ ਹੋ ਜਾਣੀਆਂ ਉਹਦੇ 'ਚ ਚੱਲ ਜਾਂਗੇ। ਸੋ ਜੇ ਤੁਸੀਂ ਹਾਲੇ ਵੀ ਆਉਣਾ ਚਾਹੁੰਦੇ ਹੋ ਫਿਰ ਉਹ ਸਰਵੇ ਵਾਲਾ ਫਾਰਮ ਭਰਿਆ ਹੋਵੇ ਤਾਂ ਕਿ ਪਤਾ ਹੋਵੇ ਵੀ ਇਹ ਬੰਦਾ ਹਾਲੇ ਵੀ ਜਾਣ ਦਾ ਇਛੁੱਕ ਹੈ। ਸੋ ਜੇ ਤੁਹਾਡੇ ਇਮੀਡੀਏਟ ਫੈਮਿਲੀ ਦੇ ਵਿੱਚ ਜਿਹੜੇ ਨੇ ਜਿਹਨਾਂ ਦੇ ਕੋਲ ਸਿਟੀਜ਼ਨ ਨਹੀਂ PR ਨੇ ਉਹ ਵੀ ਤੁਹਾਡੇ ਨਾਲ ਆ ਸਕਦੇ ਨੇ। ਪਰ ਕਿਉਂਕਿ ਜਿਵੇਂ ਹਰ ਇੱਕ, ਅੱਜ ਮੈਂ ਇੱਕ ਸੁਣਦਾ ਸੀ ਵੀ ਜੇ ਪਾਕਿਸਤਾਨ ਤੋਂ ਇੱਧਰਲੇ ਪਾਸੇ ਨੂੰ ਕੈਨੇਡੀਅਨ ਕੱਢਣ ਵਾਸਤੇ ਕੋਈ ਪ੍ਰਾਇਓਰਿਟੀ ਨਹੀਂ, ਇੰਡੀਆ ਵਾਸਤੇ ਕਿਉਂ ਆ? ਸੋ ਜੇ ਆਪਾਂ ਉਹਨਾਂ ਦੀ ਗਿਣਤੀ ਦੀ ਕੰਪੈਰੀਜ਼ਨ ਕਰੀਏ ਜੀ, ਪਾਕਿਸਤਾਨ ਦੇ ਵਿੱਚ 3,000-5,000 ਬੰਦਾ ਹੈ ਵੀ, ਸੋ ਦੂਜੇ ਪਾਸੇ ਜਿਹੜੀ ਹੈ ਜੀ ਉਹ ਗਿਣਤੀ ਦਾ ਬਹੁਤ ਵੱਡਾ ਫਰਕ ਆ। ਈਵਨ ਦੋ ਜਦੋਂ ਆਪਾਂ ਜਹਾਜ਼ ਦੇ ਵਿੱਚ ਬੋਰਡਿੰਗ ਵੀ ਕਰਦੇ ਹਾਂ ਨਾ, ਅਤੇ ਉਦੋਂ ਵੀ ਉਹ ਆਵਾਜ਼ ਮਾਰਦੇ ਆ ਜੀ ਕਿ ਪਹਿਲੋਂ ਬੱਚਿਆਂ ਵਾਲੇ ਅਤੇ ਵੀਲਚੇਅਰ ਵਾਲੇ ਆ ਜਾਓ, ਪਹਿਲੋਂ ਉਹਨਾਂ ਨੂੰ ਬਿਠਾ ਦਿੰਦੇ ਆ ਜੀ। ਫਿਰ ਉੱਥੇ ਕਹਿਣਗੇ ਵੀ ਇੰਨੀ ਸੀਟ ਤੋਂ ਲੈ ਕੇ ਅਤੇ ਇੰਨੀ ਸੀਟ ਨੰਬਰ ਵਾਲੇ ਆ ਜਾਓ। ਹੁਣ ਜੇ ਕੋਈ ਬੰਦਾ ਉੱਥੇ ਮੇਰੇ ਵਰਗਾ ਗਵਜਾ ਪਾ ਕੇ ਬਹਿ ਜਾਵੇ ਕਿ ਭਾਈ ਜਿੰਨੇ ਦੀ ਟਿਕਟ ਵੀਲਚੇਅਰ ਵਾਲਿਆਂ ਨੇ ਲਾਈ ਆ ਉਨੇ ਦੀ ਟਿਕਟ ਮੈਂ ਲਾਈ ਆ, ਮੈਨੂੰ ਕਿਉਂ ਤੁਸੀਂ ਬਾਅਦ 'ਚ ਚੜ੍ਹ ਰਹੇ ਹੋ, ਇਹਨੂੰ ਕਿਉਂ ਪਹਿਲਾਂ ਚੜ੍ਹ ਰਹੇ ਹੋ? ਇਹ ਕੋਈ ਤਰਕ ਨਹੀਂ ਹੁੰਦਾ। ਅਗਲਾ ਕਹਿੰਦਾ ਭਾਈ ਵੀ ਉਹ ਜ਼ਰੂਰਤਮੰਦ ਆ, ਜਿਹੜੇ ਕੋਈ ਬਿਮਾਰ ਆ, ਜੇ ਕੋਈ ਤੁਰਨੇ ਹੁੰਦਾ ਜਾਂ ਜਿਹੜੇ ਕੋਈ ਬੱਚੇ ਆ ਉਹ ਸਾਹਮਣੇ ਔਖੇ ਆ, ਉਹਨਾਂ ਨੂੰ ਉਹ ਪ੍ਰਾਇਓਰਿਟੀ ਦਿੰਦੇ ਨੇ। ਇਹੋ ਜਿਹੀ ਮਾਪਦੰਡ ਜਿਹੜੇ ਆ ਜੀ, ਹਰ ਇੱਕ ਦਾ ਇੱਕ ਵੱਖਰਾ ਕਾਰਨ ਹੁੰਦਾ ਕਿ ਮੈਂ ਭਾਈ ਜਲਦੀ ਕਿਉਂ ਜਾਣਾ ਚਾਹੁੰਦਾ। ਹੁਣ ਬੱਸ ਦੇ ਵਿੱਚ ਸੀਟਾਂ 50 ਨੇ ਅਤੇ ਚੜ੍ਹਨ ਵਾਲਾ ਜਿਹੜਾ ਜੀ ਮੂਹਰੇ 600 ਖੜ੍ਹਾ, ਅਤੇ ਫਿਰ ਉਹਨਾਂ ਨੂੰ ਪਿੱਕ ਐਂਡ ਚੂਜ਼ ਕਰਨੇ ਹੀ ਪੈਣੇ ਆ ਵੀ ਕੋਈ ਬਿਮਾਰ ਢਿੱਲਾ ਮੱਠਾ ਹੋ ਸਕਦਾ, ਕਿਸੇ ਦੇ ਨਾਲ ਬੱਚੇ ਆ ਜੀ ਉਸ ਵਾਸਤੇ, ਕਿਉਂਕਿ ਬੱਚਿਆਂ ਦੀ ਸਿਹਤ ਦਾ ਨੁਕਸਾਨ ਹੋ ਸਕਦਾ, ਉਹਨਾਂ ਦੀ ਸੇਫਟੀ ਦਾ ਕੋਈ ਮਸਲਾ ਹੋ ਸਕਦਾ। ਸੋ ਉਹਨਾਂ ਨੂੰ ਉਹਨਾਂ ਨੇ ਪ੍ਰਾਇਓਰਿਟੀ ਦੇਣੀ ਹੀ ਹੁੰਦੀ ਆ, ਇਹ ਆਪਾਂ ਸਾਰਿਆਂ ਨੂੰ ਪਤਾ। ਖੈਰ ਅੱਜ ਆਪਾਂ ਪਰਮਿੰਦਰ, ਡਾਕਟਰ ਪਰਮਿੰਦਰ ਹੋਰਾਂ ਨਾਲ ਗੱਲਬਾਤ ਕਰਨੀ, ਹੋਮਿਓਪੈਥ ਮਾਹਰ ਨੇ ਜੀ। ਆਪਾਂ ਕਰੋਨਾ ਦੀ ਜਿਹੜੀ ਨਵੀਂ ਸਿਚੁਏਸ਼ਨ ਆ, ਨਵੀਆਂ ਕੀ ਹੋਰ ਗਾਈਡਲਾਈਨਸ ਆਈਆਂ ਨੇ, ਜਿਹੜੇ ਸੰਸਾਰ ਭਰ 'ਚ ਇਹ WHO ਆ ਜਾਂ ਫਿਰ ਹੋਰ ਸੰਸਾਰ ਭਰ ਦੇ ਡਾਕਟਰ ਜਿਹੜੇ ਨੇ ਕੀ ਮਹਿਸੂਸ ਕਰਦੇ ਨੇ ਕਿ ਅਸੀਂ ਕਿੱਥੋਂ ਤੱਕ ਪਹੁੰਚੇ ਹਾਂ, ਸਫ਼ਰ ਕਿੰਨਾ ਕੁ ਤੈਅ ਕਰ ਲਿਆ, ਇਸ ਸਾਰੇ ਕਾਸੇ ਬਾਰੇ ਗੱਲਬਾਤ ਕਰਨੀ ਆ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਤੁਸੀਂ ਸਟੂਡੀਓ 416-627-1778 'ਤੇ ਗੱਲਬਾਤ ਕਰ ਸਕਦੇ ਹੋ। ਇੱਕ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਅਤੇ ਫਿਰ ਬਾਅਦ ਦੇ ਵਿੱਚ ਆਪਾਂ ਹੋਮਿਓਪੈਥ ਮਾਹਰ ਪਰਮਿੰਦਰ ਕੌਰ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਸਹਿਯੋਗ ਹੋਮਿਓ ਕਲੀਨਿਕ ਤੋਂ। ਵਿਲ ਬੀ ਰਾਈਟ ਬੈਕ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 647-500-4185।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਾ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਨਾ ਮੈਂ ਕਿਹਾ ਜੀ, ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9054-99-2700। ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਇੱਕ ਵਾਰ ਫਿਰ ਸਵਾਗਤ ਜੀ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਆਪਣੇ ਨਾਲ ਹੋਮਿਓਪੈਥ ਮਾਹਰ ਪਰਮਿੰਦਰ ਕੌਰ ਜੀ ਸੁਜੋਗ ਹੋਮਿਓ ਕਲੀਨਿਕ ਤੋਂ ਹਾਜ਼ਰ ਹੋਣਗੇ। ਸੋ ਸੁਜੋਗ ਹੋਮਿਓ ਕਲੀਨਿਕ ਜਿਹੜਾ ਕਿ 145 ਕਲੀਅਰੈਂਸ ਸਟਰੀਟ ਕੈਨੇਡੀ ਅਤੇ ਕਲੀਅਰੈਂਸ ਦੇ ਬਿਲਕੁਲ ਲਾਗੇ ਖੂੰਜੇ 'ਤੇ ਆ, ਯੂਨਿਟ ਨੰਬਰ 26 ਦੇ ਵਿੱਚ ਤੁਸੀਂ ਉੱਥੇ ਪਹੁੰਚਣਾ। ਔਰ ਪਰਮਿੰਦਰ ਹੋਰਾਂ ਨਾਲ ਆਪਾਂ ਗੱਲਬਾਤ ਕਰਦੇ ਹੁੰਦੇ ਜੀ, ਆ ਜਿਹੜੀ ਅੱਜ ਕੱਲ੍ਹ ਬਿਮਾਰੀ ਚੱਲੀ ਆ ਜੀ, ਸੋ ਉਸ ਸੰਬੰਧ ਦੇ ਵਿੱਚ ਹੀ ਇਹਨਾਂ ਤੋਂ ਆਪਾਂ ਸਲਾਹਾਂ ਲਵਾਂਗੇ। ਪਰਮਿੰਦਰ ਜੀ, ਜੈ ਆਇਆਂ ਨੂੰ ਸਵਾਗਤ ਹੈ।
ਥੈਂਕ ਯੂ ਸੋ ਮਚ ਜਦੋਂ ਜੀ, ਤੁਹਾਨੂੰ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸੋ ਜੇ ਆਪਾਂ ਸਰਸਰੀ ਜੀ ਇੱਕ ਝਾਤ ਮਾਰਨੀ ਹੋਵੇ ਵੀ ਕਿੰਨਾ ਕੁ ਸਫ਼ਰ ਆਪਾਂ ਹੁਣ ਤੱਕ ਇਸ ਬਿਮਾਰੀ ਤਹਿਤ ਤੈਅ ਕਰ ਆਏ ਹਾਂ ਅਤੇ ਕਿੰਨਾ ਕੁ ਹੋਰ ਬਾਕੀ ਆ?
ਜੇ ਤਾਂ ਆਪਾਂ ਨਿਊਜ਼ ਸੁਣਦੇ ਹਾਂ ਜਾਂ ਸਟੈਟਸ ਦੇਖਦੇ ਹਾਂ, ਵਟ ਐਵਰ ਦਾ ਅਥਾਰਿਟੀ ਦਾ ਗਾਈਡਿੰਗ, ਅੱਜ ਤੱਕ ਵੀ ਆਰ ਔਨ ਪੀਕ। ਪੀਕ ਹੁੰਦਾ ਮਿਡਵੇ
ਜੀ,
ਵੱਧ ਰਹੇ ਹਾਂ। ਸੋ ਵਿਚ ਮੀਨਸ ਆਪਾਂ 50% ਤੋਂ ਵੱਧ ਦਾ ਸਫ਼ਰ ਜਿਹੜਾ ਸ਼ਾਇਦ ਹੈ ਕਰ ਲਿਆ
ਜੀ,
ਬਟ
ਸ਼ਾਇਦ ਪਰ ਜਿਹੜੀ ਇੱਕ ਗੱਲ ਕੀਤੀ ਜਾਂਦੀ ਸੈਕੰਡ ਵੇਵ ਜਾਂ ਥਰਡ ਵੇਵ ਦੀ, ਉਹ ਕੀ ਚੀਜ਼ ਆ?
ਹਾਂਜੀ, ਸੋ ਇਹੀ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਜਿਵੇਂ ਆਪਾਂ ਨਿਊਜ਼ ਦੇ ਵਿੱਚ ਸੁਣ ਵੀ ਰਹੇ ਹੈਗੇ ਹਾਂ, ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਕਿਹਾ, ਪ੍ਰੀਮੀਅਰ ਸਾਹਿਬ ਵੀ ਕਹਿ ਰਹੇ ਆ ਜੀ ਕਿ ਆਪਾਂ ਸੋਚ ਰਹੇ ਹਾਂ ਟੂ ਰੀਓਪਨ ਦਾ ਇਕਾਨਮੀ, ਤਾਂ ਸਾਡੇ ਸਾਰਿਆਂ ਕੁਝ ਤਾਂ ਅਸੀਂ ਜਿੱਦ ਕਰ ਰਹੇ ਹਾਂ ਰੀਓਪਨ ਦਾ ਇਕਾਨਮੀ, ਤੇ ਕੁਝ ਸਵਾਲੀਆ ਨਿਸ਼ਾਨ ਲੈ ਕੇ ਬੈਠੇ ਨੇ ਵੀ ਕੀ ਆਪਾਂ ਰੈਡੀ ਹੈਗੇ ਹਾਂ ਟੂ ਰੀਓਪਨ ਦਾ ਇਕਾਨਮੀ। ਸੋ ਰੀਓਪਨਿੰਗ ਤੋਂ ਮਤਲਬ ਕਿ ਆਪਾਂ ਹੌਲੀ ਹੌਲੀ ਵਾਪਿਸ ਆਪਣੀ ਜ਼ਿੰਦਗੀ ਵੱਲ ਨੂੰ ਵਧੀਏ ਤੇ ਆਪਾਂ ਬਿਜ਼ਨਸ ਵਾਪਿਸ ਸ਼ੁਰੂ ਕਰੀਏ, ਘਰਾਂ ਚੋਂ ਬਾਹਰ ਨਿਕਲੀਏ ਐਂਡ ਆਲ ਦੈਟ। ਬਟ ਉਹਦੇ ਵਾਸਤੇ ਜਿੰਨੇ ਵੀ ਮੇਜਰਸ ਆਪਾਂ ਲਏ ਨੇ ਕਿ ਉਹ ਮੇਜਰਸ ਦੇ ਨਾਲ ਅਸੀਂ ਰੈਡੀ ਹੈਗੇ ਹਾਂ ਕਿ ਅਸੀਂ ਇੱਕ ਦੂਜੇ ਦੇ ਨਾਲ ਹੁਣ ਦੁਬਾਰਾ ਤੋਂ ਇੰਟਰੈਕਟ ਕਰਨਾ ਸ਼ੁਰੂ ਕਰੀਏ, ਜਿਵੇਂ ਕਿ ਆਪਾਂ ਲੋਕਡਾਊਨ ਅਸੀਂ ਲਿਆ ਵੀ ਸੀ, ਘਰ 'ਚ ਬਹਿ ਜਾਈਏ, ਆਈਸੋਲੇਟ ਹੋ ਜਾਈਏ, ਫਿਜ਼ੀਕਲ ਡਿਸਟੈਂਸਿੰਗ ਅਸੀਂ ਕੀਤੀ, ਅਸੀਂ ਐਂਟੀਜਨ ਟੈਸਟ ਲੋਕਾਂ ਦੇ ਕੀਤੇ ਵੀ ਜਿਹੜੇ ਪੋਜ਼ਿਟਿਵ ਹੈ ਉਹਨਾਂ ਨੂੰ ਅਸੀਂ ਦੇਖ ਲਈਏ, ਜਾਂ ਫਿਰ ਫੇਸ ਕਵਰਿੰਗਸ ਕੀਤੀਆਂ, ਇਹੋ ਜਿਹੇ ਜਿਹੜੇ ਮੈਕਨਿਜ਼ਮ ਅਸੀਂ ਕਰ ਸਕਦੇ ਸੀ ਟੂ ਕ੍ਰੀਏਟ ਇਸ ਪੀਕ ਦੇ ਅੰਦਰ ਫਾਲ ਅਸੀਂ ਕਰ ਲਿਆ। ਪਰ ਹੁਣ ਅਸੀਂ ਜਦੋਂ ਖੁੱਲਾਂਗੇ ਉਸਦਾ ਕੀ ਅਸਰ ਆਉਣ ਵਾਲਾ, ਉਸਨੂੰ ਸੈਕਿੰਡ ਵੇਵ ਤੇ ਥਰਡ ਵੇਵ ਦੇ ਅੰਦਰ ਫੀਅਰ ਮੰਨ ਰਹੇ ਨੇ, ਕਿਉਂ? ਇਹਦੇ ਅੰਦਰ ਕੁਛ ਸਟੱਡੀਜ਼ ਹੋ ਚੁੱਕੀਆਂ, ਜਿਵੇਂ ਕਿ ਆਪਾਂ ਸਾਊਥ ਕੋਰੀਆ ਬਾਰੇ ਅੱਗੇ ਵੀ ਸਿੱਧੂ ਜੀ ਗੱਲ ਕੀਤੀ ਸੀਗੀ ਵੀ ਸਾਊਥ ਕੋਰੀਆ ਨੂੰ ਅਸੀਂ ਮੰਨਦੇ ਹਾਂ ਵੀ ਉਹਨਾਂ ਨੇ ਬਹੁਤ ਸੋਹਣੀ ਤਰ੍ਹਾਂ ਇਸ ਇਨਫੈਕਸ਼ਨ ਨੂੰ ਕੰਟਰੋਲ ਕੀਤਾ, ਪਰ ਸਾਊਥ ਕੋਰੀਆ ਦੀ ਰੀਸੈਂਟ ਸਟੱਡੀਜ਼ ਦੇ ਅੰਦਰ ਕੁਛ ਇਹੋ ਜਿਹੇ ਕੇਸਿਸ ਹੁਣ ਵਾਪਿਸ ਆ ਰਹੇ ਨੇ ਕਿ ਦੇ ਆਰ ਸੀਇੰਗ ਜਿਹੜੇ ਕੇਸਿਸ ਆਲਰੇਡੀ ਪੋਜ਼ਿਟਿਵ ਹੋ ਕੇ ਨੈਗੇਟਿਵ ਹੋ ਗਏ, ਭਾਵ ਪੋਜ਼ਿਟਿਵ ਹੋ ਕੇ ਠੀਕ ਹੋ ਗਏ, ਉਹ ਖੁਦ ਰੀਇਨਫੈਕਟ ਹੋ ਰਹੇ।
ਅੱਛਾ,
ਇਹ ਨਹੀਂ ਹੈ ਕਿ ਨਵੀਆਂ ਇਨਫੈਕਸ਼ਨ ਆ ਰਹੀਆਂ, ਦੁਬਾਰਾ ਤੋਂ ਨਵੇਂ ਬੰਦੇ ਇਨਫੈਕਟ ਹੋ ਰਹੇ ਨੇ, ਜਿਹੜੇ ਪੋਜ਼ਿਟਿਵ ਹੋ ਕੇ ਠੀਕ ਹੋ ਗਏ ਸੀ ਉਹਨਾਂ ਦੇ ਅੰਦਰ ਕੇਸ ਇਨਫੈਕਸ਼ਨ ਦੁਬਾਰਾ ਹੋ ਰਹੀ ਹੈ, ਉਹ ਨੰਬਰ ਇਟਸ 200 ਪਲੱਸ ਇਹੋ ਜਿਹੇ ਬੰਦੇ ਨੇ ਜਿਹੜੇ ਠੀਕ ਹੋ ਕੇ ਦੁਬਾਰਾ ਪੋਜ਼ਿਟਿਵ ਹੋਏ, ਇਹ ਕਿਉਂ ਹੋ ਰਿਹਾ? ਵੇਰਸ ਅਸੀਂ ਤਾਂ ਇਹ ਸੁਣ ਰਹੇ ਹਾਂ ਕਿ ਅਸੀਂ ਇੱਕ ਵਾਰੀ ਇਨਫੈਕਟ ਹੋ ਗਏ ਤਾਂ ਸਾਡੇ ਅੰਦਰ ਐਂਟੀਬਾਡੀ ਬਣਦੀ ਹੈ ਤੇ ਐਂਟੀਬਾਡੀ ਨੇ ਤਾਂ ਸਾਨੂੰ ਪ੍ਰੋਟੈਕਟ ਕਰ ਦਿੱਤਾ, ਸੋ ਵੀ ਆਰ ਫਾਈਨ। ਵੀ ਸ਼ੁੱਡ ਨਾਟ ਫੋਰਗੈਟ ਦ ਵਾਰਨਿੰਗ ਫਰੋਮ ਵਰਲਡ ਹੈਲਥ ਆਰਗਨਾਈਜੇਸ਼ਨ ਐਜ਼ ਵੈਲ, ਦੇ ਆਰ ਸੇਇੰਗ this immunity is not 100% guarantee so far, jo kuch sade kol information hai bhi aap already protect ho gaye, aap herd immunity te bahut zyada nirbhar kar rahe si ki aap bhi badi badi gal kitti jo kuch pehla studies aa rahi hai si ode hisab na siga bhi je assi ek wari ta ede to grast ho gaye ta fir assi bas hun changge aa, hun agla ghat to ghat 6 mahine saal ya 18 mahine jadon tak ki eh virus mutate na ho jaye, apni shakal badal na lave, odo tak aap at least protected aa। ਠੀਕ ਹੋ ਗਏ ਸੀ ਤਾਂ ਫਿਰ ਕੀ ਘਾਟ ਹੋ ਸਕਦੀ ਹੈ ਕਿ ਉਹ ਟੈਸਟ ਜਿਨ੍ਹਾਂ ਨਾਲ ਇਹਨਾਂ ਨੂੰ ਚੈੱਕ ਕੀਤਾ ਗਿਆ ਉਹ ਕਿਤੇ ਗੜਬੜਾ ਤਾਂ ਨਹੀਂ ਰਹੇ ਸੀ, ਹਾਲਾਂਕਿ ਇਹ ਮੰਨਿਆ ਜਾਂਦਾ ਸਾਊਥ ਕੋਰੀਆ ਦੇ ਟੈਸਟ ਆਰ ਵੈਰੀ ਮਚ ਐਕੂਰੇਟ, ਲਾਈਕ ਟਰੱਸਟਵਰਦੀ ਟੈਸਟ ਕਿਟਸ ਸੀਗੀਆਂ ਉਹਨਾਂ ਦੀਆਂ, ਕਿ ਉਹਨਾਂ ਦੇ ਅੰਦਰ ਕੋਈ ਕਮੀ ਤਾਂ ਨਹੀਂ ਸੀ, ਕਿ ਏਦਾਂ ਦੀ ਪ੍ਰੋਬਲਮ ਤੇ ਨਹੀਂ ਸੀ, ਜਿਵੇਂ ਆਪਾਂ ਸ਼ਾਇਦ ਅੱਗੇ ਵੀ ਮੈਂਸ਼ਨ ਕੀਤਾ ਕਿ ਸ਼ਿੰਗਲ ਦਾ ਜਿਵੇਂ ਚਿਕਨ ਪੌਕਸ ਦਾ ਵਾਇਰਸ ਸਾਡੇ ਸਰੀਰ ਚ ਸੌਂ ਜਾਂਦਾ ਇੱਕ ਵਾਰੀ ਇਨਫੈਕਸ਼ਨ ਕਰਕੇ ਤੇ ਫਿਰ ਸ਼ਿੰਗਲ ਦੀ ਫਾਰਮ ਚ ਦੁਬਾਰਾ ਉੱਠਦਾ, ਕੀ ਇਸ ਵਾਇਰਸ ਦੀ ਕੋਈ ਇਹੋ ਜਿਹੀ ਕਪੈਸਿਟੀ ਤਾਂ ਨਹੀਂ ਕਿ ਦੁਬਾਰਾ ਇਸ ਤਰ੍ਹਾਂ ਉੱਠ ਰਿਹਾ ਹੈਗਾ, ਤੇ ਜਾਂ ਫਿਰ ਓਬਵੀਅਸਲੀ ਇਹ ਵਾਇਰਸ ਕਿਤੇ ਮਿਊਟੇਟ ਤਾਂ ਨਹੀਂ ਕਰ ਚੁੱਕਾ ਵੀ ਆਪਾਂ ਇੱਕ ਨੂੰ ਤਾਂ ਐਂਟੀਬਾਡੀ ਬਣਾ ਲਿਆ ਆਪਣੇ ਸਰੀਰ ਦੇ ਅੰਦਰ, ਪਰ ਉਹ ਮਿਊਟੇਟ ਕਰਕੇ ਨਵੀਂ ਸ਼ਕਲ ਨਾਲ ਸਾਨੂੰ ਅਟੈਕ ਕਰ ਰਿਹਾ, ਸੋ ਵੀ ਡੋ ਨਾਟ ਨੋ ਅਬਾਊਟ ਆਲ ਦੀਸ ਯੈਟ।
ਜਿਹੜੀ ਆਪਾਂ ਹਰਡ ਇਮਿਊਨਿਟੀ ਦੀ ਗੱਲ ਕਰਦੇ ਸੀਗੇ, ਕਿਉਂਕਿ ਕਈ ਜਿਹੜੇ ਨੇ ਜਿਹੜੇ ਇਕਨੋਮਿਕਲੀ ਜ਼ਿਆਦਾ ਸੋਚਦੇ ਨੇ, ਜਿਨ੍ਹਾਂ ਦਾ ਮੰਨਣਾ ਇਹ ਆ ਵੀ ਜਿਹੜੀ ਇਹ ਇੱਕ ਢੰਗ ਦੇ ਨਾਲ ਜਿਹੜੀ ਇੱਕ ਵਾਰ ਲੜੀ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਜਿਹੜੇ ਕਮਜ਼ੋਰ ਨੇ ਜਾਂ ਜਿਹੜੇ ਬਜ਼ੁਰਗ ਨੇ ਉਹ ਲੜ ਰਹੇ ਨੇ, ਉਹਨਾਂ ਨੇ ਜੇ ਅੱਜ ਨਹੀਂ ਜਾਣਾ ਤਾਂ ਉਹ ਕੱਲ੍ਹ ਨੂੰ ਚੱਲ ਜਾਣਗੇ। ਮੋਸਟਲੀ ਉਹਨਾਂ ਦਾ ਇਹ ਆ ਕਿ ਭਾਈ ਇੱਕ ਵਾਰੀ ਜਿਹੜੇ ਨੇ ਜੀ ਉਹ ਸਾਰਿਆਂ ਨੂੰ ਇਹ ਹੋ ਕੇ ਅਤੇ ਮੁੜ ਕੇ ਦੁਬਾਰਾ ਫਿਰ ਹੌਲੀ 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 ਮਿਊਟੇਟ ਹੋ ਕੇ ਅਤੇ ਉਹ ਠੀਕ ਹੋਣੇ ਨੇ ਜੀ, ਕਿ ਜਿਹੜੀ ਉਹ ਥਿਊਰੀ ਆ ਉਹ ਵਰਕ ਕਰਦੀ ਨਜ਼ਰ ਆਉਂਦੀ ਹੈ ਜਾਂ ਫਿਰ ਤੁਹਾਨੂੰ ਕਿੰਨਾ ਕੁ ਦਮ ਲੱਗਦਾ ਉਹਦੇ ਵਿੱਚ?
ਉਸੇ ਹੀ ਥਿਊਰੀ ਦਾ ਸਵਾਲ ਸੀਗਾ। ਹੁਣ ਦੇਖੋ ਹਰਡ ਇਮਿਊਨਿਟੀ ਬਾਰੇ ਵੀ ਜੇ ਅਸੀਂ ਗੱਲ ਕਰੀਏ ਤਾਂ ਹਰਡ ਇਮਿਊਨਿਟੀ ਕਿਹਾ ਜਾਂਦਾ ਹੈ ਕਿ 65% ਉੱਤੇ ਪਾਪੂਲੇਸ਼ਨ ਅਸੀਂ ਜੇ ਗ੍ਰਸਤ ਹੋ ਜਾਵਾਂਗੇ ਤਾਂ ਹੀ ਅਸੀਂ ਬੈਰੀਅਰ ਕ੍ਰੀਏਟ ਕਰ ਪਾਵਾਂਗੇ, ਮਤਲਬ ਇੱਕ ਦੂਜੇ ਤੋਂ ਇਨਫੈਕਸ਼ਨ ਘਟੇਗੀ। ਕਿ ਜੇ ਆਪਾਂ ਚਲੋ ਵਲਨਰੇਬਲ ਤਾਂ ਘਰ ਬੈਠ ਗਏ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰ ਲਿਆ ਤੇ ਅਸੀਂ ਇਮਿਊਨ ਹੋ ਗਏ ਤਾਂ ਅਸੀਂ ਘਰਾਂ ਚ ਇਨਫੈਕਸ਼ਨ ਖੜਨੀ ਨਹੀਂ, ਇਸ ਕਰਕੇ ਉਹ ਠੀਕ ਰਹਿਣਗੇ। ਪਰ ਉਹ 65% ਨੂੰ ਅਚੀਵ ਕਰਨ ਵਾਸਤੇ ਵੀ ਆਰ ਵੈਰੀ ਮੱਚ ਬਿਹਾਈਂਡ ਯੈਟ। ਜੇ ਅਸੀਂ ਵਰਲਡ ਹੈਲਥ ਆਰਗਨਾਈਜੇਸ਼ਨ ਦਾ ਨੰਬਰ ਦੇਖੀਏ ਤਾਂ ਹਾਲੇ ਟੋਟਲ ਪਾਪੂਲੇਸ਼ਨ ਦਾ ਸਿਰਫ 3%, 2.5% ਹੀ ਇਫੈਕਟ ਹੋਇਆ ਇੰਨੇ ਨੰਬਰ ਹੋਣ ਤੋਂ ਬਾਵਜੂਦ ਵੀ। ਪਰ ਇੱਕ ਸਟੱਡੀ ਜਿਹੜੀ ਹੈ ਓਬਵੀਅਸਲੀ ਸਾਨੂੰ ਸਾਡੇ ਲਾਗੇ ਚਾਗੇ ਤਾਂ ਨਿਊਯਾਰਕ ਦੇ ਅੰਦਰ ਹੀ ਸਭ ਤੋਂ ਜ਼ਿਆਦਾ ਇਨਫੈਕਸ਼ਨ ਹੋਈ, ਤਾਂ ਨਿਊਯਾਰਕ ਦੇ ਅੰਦਰ ਟੋਟਲ 3000 ਰੈਂਡਮ ਪੇਸ਼ੈਂਟਸ ਦੀ ਟੈਸਟਿੰਗ ਕੀਤੀ ਗਈ, ਜਸਟ ਐਵੇਂ ਅਲੱਗ ਅਲੱਗ ਸਪੋਟਸ ਤੇ ਅਲੱਗ ਅਲੱਗ ਕਾਉਂਟੀਜ਼ ਦੇ ਅੰਦਰ ਟੋਟਲ 3000 ਬੰਦਿਆਂ ਦਾ ਜਿਹੜਾ ਸੈਂਪਲ ਲਿਆ ਗਿਆ ਜਸਟ ਟੂ ਟੈਸਟ ਕਿ ਉਹਨਾਂ ਦੇ ਅੰਦਰ ਐਂਟੀਬਾਡੀ ਹੈਗੀ ਹੈ ਕਿ ਨਹੀਂ ਹੈਗੀ। ਤਾਂ ਇਹ ਪਾਇਆ ਗਿਆ ਕਿ ਜੇ ਅਸੀਂ ਨਿਊਯਾਰਕ ਦੀ ਗੱਲ ਕਰੀਏ ਤਾਂ 13.9 ਨਿਊਯਾਰਕ ਸਟੇਟ 13.9% ਬੰਦੇ ਐਂਟੀਬਾਡੀ ਉਹਨਾਂ ਦੇ ਅੰਦਰ ਸੀਗਾ, ਤੇ ਨਿਊਯਾਰਕ ਸਿਟੀ ਦੇ ਅੰਦਰ 21% ਪਾਪੂਲੇਸ਼ਨ ਦੇ ਅੰਦਰ ਐਂਟੀਬਾਡੀ ਹੈ। ਸੋ ਇਹਦਾ ਮਤਲਬ ਨਿਊਯਾਰਕ ਵੀ ਹਾਲੇ ਸਿਰਫ 21% ਤੇ ਤੁਰਿਆ ਫਿਰਦਾ, ਸਿਟੀ ਦੀ ਗੱਲ ਕਰ ਰਹੇ।
ਸੋ ਫਿਰ 65% ਕਦੋਂ ਆਇਆ ਜੀ?
ਹਾਂਜੀ, ਜਦੋਂ ਤੱਕ 65% ਨਹੀਂ ਹੁੰਦਾ ਉਦੋਂ ਤੱਕ ਹਰਡ ਇਮਿਊਨਿਟੀ ਪਹਿਲਾਂ ਤਾਂ ਪੈਦਾ ਹੀ ਨਹੀਂ ਹੁੰਦੀ, ਠੀਕ ਹੈ, 65 ਤੋਂ 70 ਤੱਕ, ਫਿਰ ਜਾ ਕੇ ਹਰਡ ਇਮਿਊਨਿਟੀ ਬਣਨੀ ਹੈ, ਫਿਰ ਆਪਾਂ ਸੋਚ ਸਕਦੇ ਹਾਂ ਵੀ ਜੇ ਹਰਡ ਇਮਿਊਨਿਟੀ ਤੇ ਨਿਰਭਰ ਕਰਕੇ ਆਪਾਂ ਖੋਲਣਾ ਹੈ ਤਾਂ ਫਿਰ ਇਹ ਨੰਬਰ ਹਾਲੇ ਬੜੀ ਪਿੱਛੇ ਹੈ, ਤੇ ਜੇ ਨਿਊਯਾਰਕ ਦਾ ਉਹ ਨੰਬਰ ਹੈ ਤਾਂ ਸਾਡਾ ਨੰਬਰ ਕੀ ਹੋਏਗਾ, ਵੀ ਆਲਰੇਡੀ ਨੋ, ਠੀਕ ਹੈ ਜੀ। ਸੋ ਆਈ ਥਿੰਕ ਹਾਲੇ ਹਰਡ ਇਮਿਊਨਿਟੀ ਵਾਲੇ ਸਿਨੈਰੀਓ ਤੇ ਤਾਂ ਆਪਾਂ ਆਬਵੀਅਸਲੀ ਨਹੀਂ ਪਹੁੰਚੇ।
ਇੱਕ ਮੈਂ ਵੈਸੇ ਲਾਈਟ ਨੋਟ ਤੇ ਗੱਲ ਕਰ ਰਿਹਾ ਕਿਉਂਕਿ ਉਹ ਵੀ ਜਿਹੜਾ ਸਭ ਤੋਂ ਦੁਨੀਆ ਦਾ ਪਾਵਰਫੁਲ ਮੰਨਿਆ ਬੰਦਾ ਬੰਦਾ ਮੰਨਿਆ ਜਾਂਦਾ ਜੀ, ਉਸ ਨੇ ਸਲਾਹ ਦਿੱਤੀ ਸੀ ਵੀ ਭਾਈ ਜਿਹੜੇ ਆਪਾਂ ਡਿਸ ਇਨਫੈਕਸ਼ਨ ਬਾਹਰ ਯੂਜ਼ ਕਰਦੇ ਹਾਂ, ਹਾਂਜੀ, ਉਹ ਜਿਹੜੇ ਅੰਦਰਲੇ ਬੈਕਟੀਰੀਆ ਵੀ ਮਾਰ ਸਕਦੇ ਨੇ, ਵੀ ਸਾਬਣ ਘੋਲ ਘੋਲ ਕੇ ਪੀ ਚਲੋ ਜਾਂ ਫਿਰ ਜਿਹੜਾ ਉੱਦਾਂ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਇੰਜੈਕਟ ਕਰ ਦਿਓ। ਤੁਹਾਨੂੰ ਇਹ ਸੁਣ ਕੇ ਕਿਵੇਂ ਲੱਗਾ ਸੀਗਾ ਜੀ?
ਦੇਖੋ ਸਿੱਧੂ ਜੀ, ਉਹਦੇ ਅੰਦਰ ਔਰ ਮੇਰੀ ਬੇਟੀ ਦਾ ਇਹ ਵਰਡ ਸੀਗਾ, ਐਂਡ ਆਈ ਰੀਅਲੀ ਅਗਰੀ ਟੂ ਹਰ। ਜਦੋਂ ਆਪਾਂ ਇਹ ਮੈਂ ਨਿਊਜ਼ ਨਾ ਆਪਣੀ ਪੜ੍ਹਦੀ ਉਹ ਮੇਰੇ ਲਾਗੇ ਬੈਠੀ ਸੀ, ਤੇ ਮੈਂ ਉਹਨੂੰ ਦੱਸ ਦਿੱਤੀ ਸ਼ੀ ਇਜ਼ 14 ਈਅਰਸ ਓਲਡ। ਤੇ ਉਹਦਾ ਮੈਨੂੰ ਜਵਾਬ ਸੀਗਾ, ਮੰਮੀ ਯੂ ਨੋ ਵਟ, ਮਿਸਟਰ ਟਰੰਪ ਇਜ਼ ਵੈਰੀ ਮਚ ਐਂਕਸ਼ੀਅਸ ਰਾਈਟ ਨਾਓ, ਵਿਚ ਮੀਨਸ ਅਸੀਂ ਸਾਰੇ ਐਂਕਸ਼ੀਅਸ ਆ, ਅਸੀਂ ਉਸਦਾ ਕੋਈ ਹੱਲ ਲੱਭਣਾ ਚਾਹੁੰਦੇ ਹਾਂ। ਇਹ ਉਹਨਾਂ ਦਾ ਕਾਮੈਂਟ ਇਹ ਨਹੀਂ ਸੀ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਸਾਰੇ ਜਣੇ ਨੂੰ ਪੀਣ ਲੱਗ ਜਾਓ, ਉਹਨਾਂ ਦਾ ਸੀਗਾ ਵੀ ਜੇ ਬਾਹਰ ਮਾਰਦਾ ਤੇ ਸਾਇੰਟਿਸਟ ਤੁਸੀਂ ਕੀ ਕਰ ਰਹੇ, ਕੁਛ ਇਹੋ ਜਿਹਾ ਲੱਭੋ ਵੀ ਇਹੋ ਜਿਹੀ ਚੀਜ਼ ਅੰਦਰ ਭੇਜੀ ਜਾਵੇ ਵੀ ਜਿਹਦੇ ਨਾਲ ਅੰਦਰ ਵੀ ਇੱਦਾਂ ਦੀ ਸਫਾਈ ਹੋ ਸਕੇ। ਇਹ ਉਹਨਾਂ ਦਾ ਇਸ ਤਰ੍ਹਾਂ ਦਾ ਸਿਨੈਰੀਓ ਸੀਗਾ, ਬਟ ਜਿਸ ਨੂੰ ਕਿ ਦੂਜੇ ਢੰਗ ਨਾਲ ਲੈ ਕੇ ਆਈ ਥਿੰਕ ਉਹਨੂੰ ਪੋਰਟਰੇ ਕੀਤਾ ਗਿਆ। ਸੋ ਆਬਵੀਅਸਲੀ ਹੀ ਇਜ਼ ਨਾਟ ਦੈਟ ਸਟੂਪਿਡ, ਹੀ ਇਜ਼ ਆਸਕਿੰਗ ਅਸ ਟੂ ਡਰਿੰਕ ਆਲ ਦੈਟ, ਬਟ ਉਹਨਾਂ ਦਾ ਕਹਿਣਾ ਇਹ ਹੈਗਾ ਵੀ ਇਹੋ ਜਿਹਾ ਕੁਛ ਲੱਭੋ ਵੀ ਮੇਰਾ ਕੰਮ ਨਹੀਂ ਹੈ, ਮੈਂ ਡਾਕਟਰ ਨਹੀਂ ਹਾਂ, ਮੈਂ ਸਾਇੰਟਿਸਟ ਨਹੀਂ ਹਾਂ, ਪਰ ਮੈਂ ਇੱਦਾਂ ਸੋਚਦਾ ਹਾਂ ਵੀ ਜੇ ਇਹੋ ਜਿਹੀ ਕੋਈ ਚੀਜ਼ ਹੈ ਜਿਹੜੀ ਸਰਫੇਸ ਤੋਂ ਏਡੀ ਛੇਤੀ ਮਾਰ ਦਿੰਦੀ ਹੈ ਤਾਂ ਕਿਉਂ ਨਹੀਂ ਲੱਭਦੇ ਵੀ ਜਿਹੜੀ ਅੰਦਰੋਂ ਵੀ ਏਡੀ ਛੇਤੀ ਮਾਰੇ।
ਸਾਡੇ ਨਾ ਇੱਕ ਜਾਣਕਾਰਾਂ ਦੇ ਵਿੱਚੋਂ ਸੀ ਬਜ਼ੁਰਗ, ਵਾਹਵਾ ਚਿਰਾਂ ਦੀ ਗੱਲ ਆ, ਉਹਦੇ ਬਾਰੇ ਇਹ ਸੀਗਾ ਵੀ ਆਮ ਤੌਰ ਦੇ ਉੱਪਰ ਉਦੋਂ ਜਿਹੜੇ ਵੈਦ ਸੀਗੇ ਉਹ ਕਹਿੰਦੇ ਹੁੰਦੇ ਸੀ ਵੀ ਜਿਹੜਾ ਲਸਣ ਆ ਨਾ ਜੀ, ਜਦੋਂ ਤੁਸੀਂ ਲਸਣ ਵੱਧ ਖਾਂਦੇ ਆ ਤੁਹਾਡੇ ਗੋਡਿਆਂ ਦੀ ਦਰਦ ਜਿਹੜੀ ਆ ਹਟ ਜਾਂਦੀ ਆ। ਅਤੇ ਉਸ ਬਜ਼ੁਰਗ ਨੇ ਕੀਤਾ ਵੀ ਲਸਣ ਦਾ ਪਾਣੀ ਕੱਢਿਆ ਜੀ, ਆਪਣੇ ਗੋਡਿਆਂ ਦੇ ਵਿੱਚ ਉਹ ਇੰਜੈਕਟ ਕਰ ਲਿਆ ਜੀ, ਅਤੇ ਉਹ ਇਨਫੈਕਸ਼ਨ ਦੇ ਨਾਲ ਜੀ ਤਕਰੀਬਨ ਉਹ ਗੋਡਿਆਂ ਦੇ ਵਿੱਚ ਕਹਿ ਲਓ ਵੀ ਇੰਨੇ ਕੁ ਜ਼ਿਆਦਾ ਖਰਾਬ ਹੋਏ ਵੀ ਐਂਡ 'ਤੇ ਬੜੀ ਬੁਰੀ ਹਾਲਤ ਹੋਈ। ਆ ਹੁਣ ਕਈਆਂ ਨੇ ਉੱਥੇ ਭਲੇ ਮਾਣ ਸਨ ਜਿਹੜੇ ਭਗਤ ਟਾਈਪ ਜਿਹੜੀ ਬਿਰਤੀ ਵਾਲੇ ਹੁੰਦੇ ਆ ਜੀ, ਸੋ ਉਹਨਾਂ ਨੇ ਤਾਂ ਆਹ ਚੀਜ਼ਾਂ ਜਿਹੜੀਆਂ ਨੇ ਪੀ ਵੀ ਲਈਆਂ ਨੇ, ਕੁਝ ਹਸਪੀਟਲ 'ਚ ਵੀ ਕਹਿੰਦੇ ਆ ਗਏ ਨੇ।
ਹਾਂਜੀ, ਤੋ ਇਹੀ ਚੀਜ਼ ਜਿਵੇਂ ਆਈ ਥਿੰਕ ਅਲਕੋਹਲ ਬਾਰੇ ਵੀ ਇਰਾਨ ਦੇ ਅੰਦਰ ਸ਼ਾਇਦ ਇਹ ਗੱਲ ਆਈ ਸੀਗੀ ਕਿ ਸ਼ਰਾਬ ਅਲਕੋਹਲ ਜਿਹੜੀ ਇੰਨੇ ਪਰਸੈਂਟ ਉਹ ਡਿਸਇਨਫੈਕਟੈਂਟ ਹੈਗੀ ਹੈ ਤੇ ਉਹ ਮਾਰ ਦਿੰਦੀ ਹੈ ਤੁਹਾਡੇ ਹੱਥਾਂ ਦੇ ਵਿੱਚੋਂ, ਕਿਉਂਕਿ ਸੈਨੇਟਾਈਜ਼ਰ ਦੇ ਅੰਦਰ 60% ਅਲਕੋਹਲ ਹੈ, ਤਾਂ ਉਹ ਓਵਰ 90% 80% ਵਾਲੀ ਅਲਕੋਹਲ ਪੀ ਕੇ ਕਈ ਮਰ ਗਏ, ਹਸਪਤਾਲਾਂ 'ਚ ਪਹੁੰਚ ਗਏ। ਸੋ ਇਹ ਸਾਡੀ ਆਪਣੀ ਸਮਝ ਦੀ ਘਾਟ ਹੈ ਕਿ ਅਸੀਂ ਉਸ ਨਿਊਜ਼ ਨੂੰ ਕਿੱਦਾਂ ਪਰਸੀਵ ਕਰ ਰਹੇ ਹਾਂ ਜਾਂ ਉਸਨੂੰ ਸਮਝਣ ਵੀ ਅਸੀਂ ਕੀ ਉਹਦਾ ਮਤਲਬ ਕੱਢਦੇ ਹਾਂ ਕਿ ਹਾਂਜੀ ਉਹ ਮਤਲਬ ਉਸਨੂੰ ਅਸੀਂ ਗੋਡਿਆਂ 'ਚ ਜੇ ਅਸੀਂ ਕਿਹਾ ਵੀ ਗਰਮ ਲਸਣ ਅੱਛਾ ਹੈ ਐਂਟੀ ਇਨਫਲਾਮੇਟਰੀ ਹੈ ਤੇ ਉਹਨੂੰ ਇਹ ਥੋੜੀ ਮਤਲਬ ਹੈ ਕਿ ਅਸੀਂ ਉਹਨੂੰ ਗੋਡਿਆਂ 'ਚ ਇੰਜੈਕਟ ਕਰਨ ਲੱਗ ਜੀ। ਇਟਸ ਅਵਰ ਓਨ ਪਰਸਪੈਕਟਿਵ, ਪਰ ਬਾਕੀ ਕਦੀ ਵੀ ਆਪਣੀ ਹੈਲਥ ਨੂੰ ਲੈ ਕੇ ਖੁਦ ਦੇ ਡਿਸੀਜਨ ਬਣਾਉਣੇ ਵੀ ਨਹੀਂ ਚਾਹੀਦੇ। ਜੇ ਇੱਦਾਂ ਦੀ ਕੋਈ ਸਾਨੂੰ ਦਿਮਾਗ 'ਚ ਨਿਊਜ਼ ਸੁਣ ਲਈ ਅਸੀਂ ਕਿਤੋਂ ਪਤਾ ਲੱਗਾ, ਤਾਂ ਆਪਣੇ ਹੈਲਥ ਪ੍ਰੈਕਟੀਸ਼ਨਰ ਨਾਲ ਗੱਲ ਕਰੋ ਵੀ ਇਹ ਕਿੱਥੋਂ ਤੱਕ ਸਹੀ ਹੈ ਤੇ ਇਹਨੂੰ ਕਿਸ ਤਰ੍ਹਾਂ ਆਪਰੇਟ ਕਰਨਾ, ਇਹਨੂੰ ਕਿੱਦਾਂ ਮੈਂ ਆਪਣੇ 'ਤੇ ਅਪਲਾਈ ਕਰਨਾ ਤਾਂ ਕਿ ਮੈਨੂੰ ਇਸ ਚੀਜ਼ ਦੀ ਹੈਲਪ ਹੋ ਸਕੇ। ਸੋ ਸਿੱਧੂ ਜੀ, ਅਸੀਂ ਹਾਲੇ ਵੀ ਵੇਟ ਕਰ ਰਹੇ ਹਾਂ, ਵੀ ਸਟਿਲ ਨੀਡ, ਇੱਕ ਤਾਂ ਆਪਾਂ ਕਿਹਾ ਹਰਡ ਇਮਿਊਨਿਟੀ, ਉਹ ਸਾਨੂੰ ਬਚਾ ਸਕਦੀ ਹੈ, ਥੈਰਾਪਿਊਟਿਕਸ ਸਹੀ ਦਵਾਈ ਜਿਹੜੀ ਸਾਨੂੰ ਇਸ ਚੀਜ਼ ਤੋਂ ਬਚਾ ਸਕੇ, ਸਿੰਪਟਮ ਬੇਸਡ ਟ੍ਰੀਟਮੈਂਟ ਜਿਹੜਾ ਕਿ ਸਾਡੇ ਇਹਨਾਂ ਲੱਛਣਾਂ ਨੂੰ ਕੰਟਰੋਲ ਕਰ ਸਕੇ। ਐਂਟੀਬਾਡੀ ਟੈਸਟ ਕੈਨ ਆਲਸੋ ਯੂ ਨੋ ਹੈਲਪ ਅਸ ਟੂ ਅੰਡਰਸਟੈਂਡ, ਐਂਟੀਬਾਡੀ ਟੈਸਟ ਕਰਕੇ ਸਾਨੂੰ ਇਹ ਤਾਂ ਪਤਾ ਲੱਗ ਜੂਗਾ ਵੀ ਚਲੋ ਕਿਹੜਾ ਐਂਟੀਜਨ ਟੈਸਟ ਹੈ ਜਿਹੜਾ ਇਹ ਦੱਸਦਾ ਵੀ ਤੁਹਾਡੇ ਅੰਦਰ ਵਾਇਰਸ ਆ ਗਿਆ, ਐਂਟੀਬਾਡੀ ਟੈਸਟ ਇਹ ਦੱਸਦਾ ਵੀ ਤੁਹਾਡੇ ਆਇਆ ਸੀ, ਆ ਕੇ ਚਲਾ ਵੀ ਗਿਆ ਤੁਹਾਨੂੰ ਪਤਾ ਨੀ ਲੱਗਾ
ਜੀ,
ਠੀਕ ਹੈ ਜੀ। ਇਹਨਾਂ ਚੋਂ ਕੋਈ ਵੀ ਚੀਜ਼ ਸਾਡੇ ਹੱਥ ਲੱਗ ਜਾਏ ਤੇ ਜਾਂ ਫਿਰ ਵੈਕਸੀਨ, ਹਾਂਜੀ ਇਹ ਸਿਮਟੋਮੈਟਿਕ, ਉਹਨਾਂ ਬਾਰੇ ਵੀ ਆਪਾਂ ਇਹ ਸਿਮਟੋਮੈਟਿਕ ਬਾਰੇ ਵੀ ਇੱਕ ਸਟੱਡੀ ਆਪਾਂ ਨਿਊਯਾਰਕ ਦੀ ਦੇਖੀ, ਕਿਉਂਕਿ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਕਿਉਂਕਿ ਇਨਫੈਕਸ਼ਨ ਇੰਨੀ ਫੈਲੀ ਸੀ ਦੈਟ ਦੇ ਵਰ ਏਬਲ ਟੂ ਡੂ ਦੀਸ ਕਾਇੰਡ ਆਫ ਸਟੱਡੀਜ਼, ਕਿ ਜਿਹਦੇ ਅੰਦਰ 219 ਫੀਮੇਲ ਜਿਹੜੀਆਂ ਪ੍ਰੈਗਨੈਂਸੀ ਡਿਲੀਵਰੀ ਵਾਸਤੇ ਹਸਪਤਾਲ 'ਚ ਗਈਆਂ, ਉਹਨਾਂ 'ਚੋਂ 4 ਫੀਮੇਲ ਜਿਹੜੀਆਂ ਸੀ ਬੁਖਾਰ ਨਾਲ ਗ੍ਰਸਤ ਸੀ ਤੇ ਪੋਜ਼ਿਟਿਵ ਸੀਗੀਆਂ, ਤੇ 29 ਇਹੋ ਜਿਹੀਆਂ ਸੀਗੀਆਂ ਜਿਹਨਾਂ 'ਚ ਕੋਈ ਲੱਛਣ ਨਹੀਂ, ਕੋਈ ਸਿਮਟਮ ਨਹੀਂ, ਕੁਛ ਨਹੀਂ, ਉਹਨਾਂ ਦੇ ਅੰਦਰ ਵੀ COVID-19 ਪੋਜ਼ਿਟਿਵ ਸੀਗਾ। ਸੋ ਇਹਦਾ ਮਤਲਬ 33 ਵੁਮੈਨ ਫਰੋਮ 219 ਵਰ ਪੋਜ਼ਿਟਿਵ, ਜਿਹਦੇ 'ਚੋਂ ਕਿ 33 ਦੇ ਵਿੱਚ 87% ਵਰ ਏਸਿਮਟੋਮੈਟਿਕ। ਸੋ ਅਸੀਂ ਵੀ ਇੱਥੇ ਵੀ ਇਹਦਾ ਮਤਲਬ 80% ਏਸਿਮਟੋਮੈਟਿਕ ਤੁਰੇ ਫਿਰਦੇ ਹਾਂ।
ਬਿਲਕੁਲ ਜੀ, ਪਰ ਹੁਣ ਜਿਹੜਾ ਜੀ ਅਸੀਂ ਤਕਰੀਬਨ ਆਹ ਮਹੀਨਾ ਸਵਾ ਮਹੀਨਾ ਕੱਢ ਲਿਆ ਜੀ, ਜਿਹੜੇ ਬੰਦੇ ਘਰਾਂ ਦੇ ਵਿੱਚ ਡੱਕੇ ਨੇ, ਬੱਚੇ ਜਿਹੜੇ ਆ ਜੀ ਉਹ ਘਰਾਂ ਦੇ ਵਿੱਚੋਂ ਨਿਕਲੇ ਨੇ, ਸਕੂਲ ਜਿਹੜੇ ਜੀ ਹੁਣ 31 ਤੱਕ ਮਈ ਤੱਕ ਜਿਹੜੇ ਆ ਉਹ ਵੀ ਬੰਦ ਕਰ ਦਿੱਤੇ ਗਏ। ਕਈ ਵਾਰੀ ਵੀ ਜਿਹੜੇ ਇਸ ਵੇਲੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਸਲਾਹ ਦਿਓਗੇ ਕਿ ਕਿਤੇ ਉਹ ਇਸ ਚੀਜ਼ ਨੂੰ ਬਿਲਕੁਲ ਲਾਈਟਲੀ ਨਾ ਲੈਣ ਲੱਗ ਪੈਣ?
ਬਿਲਕੁਲ ਜੀ, ਦੇਖੋ ਇਹ ਚੀਜ਼ ਅਗਲੇ ਅਸੀਂ ਕਹਿ ਸਕਦੇ ਹਾਂ ਵੀ 6 ਮਹੀਨੇ 8 ਮਹੀਨੇ ਤੱਕ ਜੋ ਸੋਸ਼ਲ ਡਿਸਟੈਂਸਿੰਗ, ਜੋ ਪ੍ਰੀਕੋਸ਼ਨ, ਜੋ ਹੱਥਾਂ ਨੂੰ ਧੋਣਾ, ਜੋ ਲੋਕਡਾਊਨ ਦੇ ਮੇਜਰਸ ਨੂੰ ਫੋਲੋ ਕਰਨਾ, ਫੇਸ ਕਵਰਿੰਗਸ ਨੂੰ ਯੂਜ਼ ਕਰਨਾ, ਇਹਨਾਂ ਨੂੰ ਸਾਨੂੰ ਈਜ਼ੀ ਨਹੀਂ ਲੈਣਾ। ਸਾਡੇ ਕੋਲ ਜਿਹੜੇ ਕੇਸਿਸ ਨੇ ਉਹ ਸਿਰਫ ਉਹ ਕੇਸਿਸ ਨੇ ਜਿਨ੍ਹਾਂ ਨੂੰ ਅਸੀਂ ਟੈਸਟ ਕੀਤਾ ਹੈ। ਜਿਹੜੇ ਅਸੀਂ ਤੁਰੇ ਫਿਰਦੇ ਹਾਂ 80% ਅਸੀਂ ਹਾਲੇ ਵੀ ਕੈਰੀਅਰ ਹੈਗੇ ਹਾਂ ਤੇ ਅਸੀਂ ਇੱਕ ਦੂਜੇ ਨੂੰ ਦੇ ਰਹੇ ਹੈਗੇ ਹਾਂ, ਉਹ ਇਟ ਇਜ਼ ਮੋਰ ਡੇਂਜਰਸ। ਸੋ ਜੇ ਅਸੀਂ ਇਹ ਕਿਤੇ ਮੇਜਰ, ਕਿਉਂਕਿ ਅਸੀਂ ਇਹ ਸੋਚੀਏ ਵੀ ਇਹ ਜਿਹੜਾ ਆਪਾਂ ਕੰਟਰੋਲ ਕੀਤਾ ਉਹ ਅਸੀਂ ਸਾਰਿਆਂ ਨੂੰ ਪਿੰਜਰਿਆਂ 'ਚ ਡੱਕ ਕੇ ਕੀਤਾ, ਤੇ ਜੇ ਅਸੀਂ ਸਾਰੇ ਖੋਲ ਦਿੱਤੇ ਤਾਂ ਅਸੀਂ ਇੱਕ ਦੂਜੇ ਨੂੰ ਫਿਰ ਵੰਡਣਾ ਸ਼ੁਰੂ ਕਰ ਦਿਆਂਗੇ, ਤੇ ਜੇ ਅਸੀਂ ਅਣਗਹਿਲੀ ਕੀਤੀ ਤਾਂ ਉਹ ਨੰਬਰ ਬਹੁਤ ਡਰਾਸਟਿਕਲੀ ਵਧਣਗੇ, ਜਿਸ ਨੂੰ ਕਿ ਸੈਕਿੰਡ ਵੇਵ ਕਿਹਾ ਜਾਏਗਾ। ਫਸਟ ਵੇਵ ਸੀਗੀ ਵੀ ਉੱਤੇ ਗਈ, ਅਸੀਂ ਇਹਨੂੰ ਕੰਟਰੋਲ ਕਰ ਲਿਆ, ਪਰ ਅਸੀਂ ਤਾੜ ਕੇ ਕੰਟਰੋਲ ਕੀਤਾ। ਪਰ ਜੇ ਅਸੀਂ ਬਾਹਰ ਨਿਕਲ ਕੇ ਫਿਰ ਉਹੀ ਕੁਛ ਕੀਤਾ ਤਾਂ ਇਹ ਦੂਜੀ ਵੇਵ ਹੋਰ ਵੀ ਜ਼ਿਆਦਾ ਤੇਜ਼ ਹੋਏਗੀ, ਕਿਉਂਕਿ ਅਸੀਂ ਅਣਗਹਿਲੀ ਕਰਨੀ ਹੈ। ਅਸੀਂ ਇਸਨੂੰ ਲਾਈਟ ਲੈ ਲਿਆ ਸੀ ਕਿ ਵੀ ਸਾਨੂੰ ਤਾਂ ਕੁਛ ਹੋਇਆ ਹੀ ਨਹੀਂ, ਸੋ ਕਿੰਨੇ ਮਾਸਕ ਕੀ ਕਰਨਾ ਤੇ ਅਸੀਂ ਹੈਂਡ ਸੈਨੇਟਾਈਜ਼ਰ ਕੀ ਕਰਨਾ, ਛੱਡੋ ਪਰ ਉਸ ਦੇ ਨਾਲ ਹੋਰ ਵੀ। ਐਂਡ ਆਲਵੇਜ਼ ਜੇ ਆਪਾਂ ਇਤਿਹਾਸ ਵੱਲ ਵੀ ਝਾਤੀ ਮਾਰੀਏ, 1918 ਦਾ ਸਪੈਨਿਸ਼ ਫਲੂ ਵੀ ਜਿਹੜਾ ਸੀਗਾ, ਜਿਸ ਦੇ ਅੰਦਰ ਇੰਨੇ ਲੱਖਾਂ ਕਰੋੜਾਂ ਬੰਦਾ ਮਰਿਆ, ਉਹਦੀ ਵੀ ਸੈਕਿੰਡ ਵੇਵ ਮੋਰ ਘਾਤਕ ਸੀਗੀ। ਇਸ ਕਰਕੇ ਸਾਨੂੰ ਨੈਗਲੀਜੈਂਸ ਵੱਲ ਨਹੀਂ ਜਾਣਾ। ਅਸੀਂ ਲੱਕੀ ਹੈਗੇ ਹਾਂ ਕਿ ਅਸੀਂ ਬੈਸਟ ਕੇਸ ਸਿਨੈਰੀਓ ਜਿਹੜਾ ਓਨਟੈਰੀਓ ਗਵਰਨਮੈਂਟ ਨੇ ਰੱਖਿਆ ਸੀਗਾ ਉਸ ਨੂੰ ਅਸੀਂ ਅਚੀਵ ਕਰ ਸਕੇ, ਬਟ ਇਹ ਨਾ ਹੋਵੇ ਕਿ ਹੁਣ ਗਲਤੀਆਂ ਕਰਕੇ ਅਸੀਂ ਫਿਰ ਵਰਸਟ ਕੇਸ ਸਿਨੈਰੀਓ ਵੱਲ ਚਲੇ ਜਾਈਏ। ਸੋ ਵੀ ਆਰ ਵੈਰੀ ਹੈਪੀ ਐਂਡ ਟੂ ਸੀ ਕਿ ਅਸੀਂ ਅੱਛੀ ਆਬਵੀਅਸਲੀ ਸਟੇਟ 'ਚ ਖੜੇ ਹਾਂ ਇਸ ਵੇਲੇ, ਤੇ ਇਸ ਨੂੰ ਬਰਕਰਾਰ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਬਹੁਤ ਕੁਛ ਗਵਾਇਆ ਇਸ ਵਿੱਚ। ਈਵਨ ਪ੍ਰਾਈਮ ਮਿਨਿਸਟਰ ਟਰੂਡੋ ਵਾਸ ਸੇਇੰਗ ਕਿ ਬਹੁਤ ਕੁਛ ਆਪਾਂ ਗਵਾ ਕੇ ਇਸ ਨੂੰ ਅਚੀਵ ਕੀਤਾ ਤੇ ਹੁਣ ਇਸ ਨੂੰ ਨਾ ਅਸੀਂ ਗਵਾ ਲਈਏ।
ਜੀ ਬਿਲਕੁਲ ਬਿਲਕੁਲ। ਤੇ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਤੇ ਐਡਰੈਸ ਦੱਸਿਓ ਜੀ ਆਪਣੀ ਜ਼ਬਾਨੀ, ਜੇ ਤੁਹਾਡੇ ਨਾਲ ਕਿਸੇ ਨੇ ਸਲਾਹ ਕਰਨੀ ਹੋਵੇ।
ਬਿਲਕੁਲ ਜੀ, ਤੁਸੀਂ ਤੁਹਾਡੇ ਮਨਾਂ 'ਚ COVID-19 ਕਰਕੇ ਕੋਈ ਸਵਾਲ ਹੈ ਜਾਂ ਫਿਰ ਤੁਹਾਡੇ ਕੋਈ ਸਰਦੀ ਜ਼ੁਕਾਮ ਖਾਂਸੀ ਹੋਰ ਇਸ਼ੂਜ਼ ਚੱਲ ਰਹੇ ਨੇ, ਕੋਈ ਹੋਰ ਹੈਲਥ ਇਸ਼ੂਜ਼ ਨੇ ਜਿਨ੍ਹਾਂ ਬਾਰੇ ਤੁਸੀਂ ਟ੍ਰੀਟਮੈਂਟ ਲੈਣਾ ਚਾਹੁੰਦੇ ਹੋ, ਔਰ ਤੁਸੀਂ ਹੋਮਿਓਪੈਥੀ ਅਪਣਾਉਣਾ ਚਾਹੁੰਦੇ ਹੋ, ਇੱਥੇ ਵੀ ਇੱਕ ਚੀਜ਼ ਮੈਂ ਹੋਮਿਓਪੈਥੀ ਬਾਰੇ ਦੱਸਣਾ ਚਾਹਾਂਗੀ। ਨੋਟ ਇਨ ਕੈਨੇਡਾ ਪਰ ਇੰਡੀਆ ਦੇ ਅੰਦਰ ਹੋਮਿਓਪੈਥੀ ਨੂੰ ਮਾਨਤਾ ਮਿਲੀ ਆਯੂਸ਼ ਵੱਲੋਂ। ਹੁਣ ਹਸਪਿਟਲਸ ਦੇ ਅੰਦਰ ਮੈਡੀਕੇਸ਼ਨ ਦਿੱਤੀਆਂ ਜਾ ਰਹੀਆਂ ਤੇ ਕੁਆਰੰਟਾਈਨ ਸੈਂਟਰਸ ਦੇ ਅੰਦਰ ਸਟੱਡੀਜ਼ ਹੋਈਆਂ। ਕੁਆਰੰਟਾਈਨ ਸੈਂਟਰਸ ਨੇ ਗਵਰਨਮੈਂਟ ਅਲਾਓ ਕੀਤਾ ਹੈ ਕਿ ਜਿਹੜੇ ਪੇਸ਼ੈਂਟ ਰੈਡੀ ਨੇ ਹੋਮਿਓਪੈਥੀ ਲੈਣ ਨੂੰ ਉਹਨਾਂ ਨੂੰ ਕੁਆਰੰਟਾਈਨ ਸੈਂਟਰਸ ਦੇ ਅੰਦਰ ਵੀ ਹੋਮਿਓਪੈਥੀ ਦਿੱਤੀ ਜਾਵੇ, ਜਿਸ ਦੇ ਅੰਦਰ ਲਾਰਜ ਨੰਬਰ ਆਫ ਪੇਸ਼ੈਂਟਸ ਨੂੰ ਹੋਮਿਓਪੈਥੀ ਦਿੱਤੀ ਗਈ ਤੇ ਸਿਰਫ 11 ਪੇਸ਼ੈਂਟ ਉਹਦੇ ਚੋਂ ਪੋਜ਼ਿਟਿਵ ਹੋਏ, ਬਾਕੀ ਸਾਰੇ ਜਿਹੜੇ ਹੈ ਜਿਹੜੇ ਪੋਜ਼ਿਟਿਵ ਵੀ ਸੀਗੇ ਦੇ ਹੀਲਡ ਵਿਦ ਹੋਮਿਓਪੈਥੀ, ਵਿਚ ਇਜ਼ ਅ ਗ੍ਰੇਟ ਅਚੀਵਮੈਂਟ। ਸੋ ਤੁਹਾਡੇ ਮਨਾਂ 'ਚ ਵੀ ਇਹਨਾਂ ਚੀਜ਼ਾਂ ਬਾਰੇ ਕੋਈ ਸਵਾਲ ਹੋਵੇ ਤਾਂ ਤੁਸੀਂ ਸੁਜੋਕ ਹੋਮਿਓਪੈਥੀ ਦਾ ਸੰਪਰਕ ਕਰ ਸਕਦੇ ਹੋ। ਸਾਡਾ ਐਡਰੈਸ 145 ਕਲੈਰੈਂਸ ਸਟਰੀਟ, ਯੂਨਿਟ ਨੰਬਰ 26, ਤੇ ਸਾਡਾ ਨੰਬਰ ਟੂ ਰੀਚ 6467-856-2516-6547-855-2516-2516. ਥੈਂਕ ਯੂ ਸੋ ਮਚ,
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਆਪਣੇ ਨਾਲ ਪਰਮਜੀਤ ਸਿੰਘ ਬਿਰਦੀ ਹੋਰੀ ਵੀ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਨੀ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਜੇ ਤੁਸੀਂ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਆਪਣੇ ਘਰਾਂ ਦੀ ਜਾਂ ਫਿਰ ਕਮਰਸ਼ੀਅਲ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਥੋੜ੍ਹੇ ਪੈਸਿਆਂ ਦੇ ਵਿੱਚ ਸਸਤੀ ਇੰਸ਼ੋਰੈਂਸ ਤੁਸੀਂ ਕਰਵਾਉਣਾ ਚਾਹੁੰਦੇ ਹੋ, 30% ਤੱਕ ਡਿਸਕਾਊਂਟ ਤੁਸੀਂ ਲੈ ਸਕਦੇ ਹੋ। ਜਗਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਨੀ ਹੈ। ਜਗਜੀਤ ਸਿੰਘ ਹੋਰਾਂ ਦਾ ਫੋਨ ਨੰਬਰ 647-299-2314 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਜੌਹਰ ਲਾਅ ਫਰਮ ਬਾਰੇ ਜਿਵੇਂ ਆਪਾਂ ਦੱਸਦੇ ਆ ਰਹੇ ਹਾਂ, ਜੌਹਰ ਲਾਅ ਫਰਮ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਉਲਝਣ ਦੇ ਵਿੱਚ ਫਸ ਗਏ ਹੋ, ਫੈਮਿਲੀ ਲਿਟੀਗੇਸ਼ਨ ਦਾ ਕੋਈ ਮਾਮਲਾ ਹੈ, ਫੈਮਿਲੀ ਕੇਸਿਸ ਦਾ ਕੋਈ ਮਾਮਲਾ ਹੈ, ਜਾਂ ਫਿਰ ਤੁਸੀਂ ਤਿਲਕੇ ਡਿੱਗ ਪਏ ਹੋ, WSAB ਕਲੇਮ ਆ ਜੀ, ਕਾਰ ਦਾ ਐਕਸੀਡੈਂਟ ਹੋ ਗਿਆ ਜੀ, ਘਰਾਂ ਦੀ ਤੁਸੀਂ ਜਾਂ ਕਿਸੇ ਹੋਰ ਪ੍ਰੋਪਰਟੀ ਖਰੀਦ ਵਿੱਚ ਕੀਤੀ ਹੈ ਜੀ, ਜਿਹਦੀ ਕਲੋਜ਼ਿੰਗ ਕਰਾਉਣੀ ਹੈ, ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਉਲਝਣ ਵਾਸਤੇ ਤੁਸੀਂ ਇੱਕ ਚੱਕਰ ਜਿਹੜਾ ਜੀ ਉਹ ਜ਼ਰੂਰ ਮਾਰਨਾ ਜੀ ਆਪਣੇ ਜੌਹਰ ਲਾਅ ਫਰਮ 'ਤੇ 905-799-0025-799-0025। ਹਾਊਸ ਆਫ ਟਾਇਰਸ ਦੇ ਮਿੱਠੂ ਹੋਰਾਂ ਬਾਰੇ ਜੇ ਆਪਾਂ ਗੱਲਬਾਤ ਕੀਤੀ ਸੀ ਕਿ ਜੇ ਤੁਸੀਂ ਇਹਨਾਂ ਦੇ ਕੋਲੋਂ ਟਾਇਰ ਨਵੇਂ ਪਾਉਣੇ ਨੇ ਜੀ, ਤੁਹਾਡੇ ਯਾਰਡ ਦੇ ਵਿੱਚ ਆ ਕੇ ਸਰਵਿਸ ਦੇਣਗੇ, 3 ਨਵੇਂ ਟਰੱਕ ਇਹਨਾਂ ਨੇ ਔਨ ਰੋਡ ਜਿਹੜੇ ਨੇ ਜੀ ਉਹ ਇਹਨਾਂ ਦੇ ਕੰਮ ਕਰ ਰਹੇ ਨੇ, ਕਿਸੇ ਵੀ ਤਰ੍ਹਾਂ ਦੀ ਟਾਇਰਾਂ ਦੀ ਸਰਵਿਸ ਲੈਣੀ ਹੈ ਤਾਂ ਹਾਊਸ ਆਫ ਟਾਇਰਸ ਦੇ ਮਿੱਠੂ ਹੋਰਾਂ ਨਾਲ ਗੱਲਬਾਤ ਕਰ ਲਿਓ, 905-612-1111-10 'ਤੇ ਗੱਲਬਾਤ ਕਰ ਲੈਣੀ ਹੈ ਜੀ। ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਵਿੰਦਰ ਖੋਸਾ ਹੋਰਾਂ ਨਾਲ ਗੱਲਬਾਤ ਕਰਨੀ ਹੈ ਜੇ ਤੁਸੀਂ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਲੈਣੀ ਹੈ, 647-646-3000। ਅਤੇ ਔਰਾ ਕਿਚਨ ਕੈਬਨਿਟ ਜੇ ਤੁਸੀਂ ਘਰ ਨਵਾਂ ਲਿਆ ਉਹਦੀ ਕਿਚਨ ਅਪਗ੍ਰੇਡ ਕਰਵਾਉਣੀ ਹੈ ਤਾਂ ਔਰਾ ਕਿਚਨ ਕੈਬਨਿਟ, ਰੈਨੋਵੇਟ ਕਰਵਾ ਰਹੇ ਹੋ ਘਰ ਉੱਥੇ ਨਵੀਂ ਕਿਚਨ ਲਵਾਉਣੀ ਹੈ, ਸਸਤੇ ਭਾਅ ਵਧੀਆ ਕਿਚਨ ਔਰਾ ਕਿਚਨ ਕੈਬਨਿਟ 905-673-2872 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਜਿਵੇਂ ਅਸੀਂ ਦੱਸਦੇ ਹਾਂ ਕਿ ਪੀ ਐਂਡ ਜੇ ਸਪਰਿੰਗ ਅਤੇ ਵੀਲ ਅਲਾਈਨਮੈਂਟ, ਤੁਹਾਡੇ ਟਰੱਕਾਂ ਦਾ ਕੋਈ ਵੀ ਕੰਮ ਜਿਹੜਾ ਜੀ ਉਹ ਹੋਣ ਵਾਲਾ, ਸਪਰਿੰਗ ਜਾਂ ਫਿਰ ਏਅਰ ਵਾਲੀ ਸਸਪੈਂਸ਼ਨ ਆ ਜੀ, ਫਰੰਟ ਐਂਡ ਦਾ ਕੰਮ ਹੋਣ ਵਾਲਾ, ਰੀਅਰ ਐਂਡ ਦਾ ਕੰਮ ਹੋਣ ਵਾਲਾ, ਕਿੰਗ ਪਿੰਨ ਦਾ ਕੰਮ ਹੋਣ ਵਾਲਾ, 181 ਰਦਰਫੋਰਡ ਰੋਡ ਬ੍ਰੈਂਪਟਨ ਦੇ ਵਿੱਚ ਪਹੁੰਚੋ। ਜੇ ਹੋਰਾਂ ਦਾ ਫੋਨ ਨੰਬਰ ਆ 416-770-8855, ਗੈਰੀ ਹੋਰਾਂ ਦਾ ਫੋਨ ਨੰਬਰ 647-528-8379 ਤੇ ਗੱਲਬਾਤ ਕਰ ਸਕਦੇ ਹੋ। ਬਿਰਦੀ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ ਜੀ।
ਹਾਂ ਰਾਣਾ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸੋਤਿਆਂ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ?
ਹਾਲ ਚਾਲ ਠੀਕ ਹੈ ਜੀ। ਅੱਜ ਇੱਕ ਦਿਨ ਹੋਰ ਲੰਘ ਰਿਹਾ ਜੀ, ਆਈਸੋਲੇਸ਼ਨ ਵਾਲਾ, ਘਰੇ ਬੈਠਣ ਵਾਲਾ, ਤੇ ਇੱਕ ਨਵੀਂ ਤਰ੍ਹਾਂ ਦੀ ਲਾਈਫ ਜਿਉਂ ਕੇ ਉਹਦਾ ਤਜਰਬਾ ਲੈਣ ਵਾਲਾ ਜੀ।
ਹਾਂ ਜੀ ਬਿਲਕੁਲ ਜੀ, ਸਿਆਣੇ ਕਹਿੰਦੇ ਵੀ ਖਾਸ ਕਰਕੇ ਤੁਸੀਂ ਤੇ ਕਾਫੀ ਆਨੰਦ ਲੈ ਰਹੇ ਹੋ ਜੀ। ਪਕਵਾਨ ਤੋਂ ਪਹਿਲਾਂ ਤੁਸੀਂ ਬੜੇ ਵਧੀਆ ਬਣਾਉਂਦੇ ਸੀਗੇ ਜੀ, ਨਹੀਂ ਬਣਾਉਣੇ ਆਉਂਦੇ ਉਹਨਾਂ ਦਾ ਵੀ ਜੀ ਤਰਸਾਉਂਦੇ ਹੋ ਵੀ ਯਾਰ ਬਿਰਦੀ ਹੋਣੀ ਤੇ ਬੈਠੇ ਘਰੇ ਰੋਜ਼ ਨਵੀਂ 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 ਕੋਈ ਚੀਜ਼ ਬਣਾ ਕੇ ਖਾ ਰਹੇ ਜੀ।
ਨਹੀਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਜੀ, ਵਾਜਾਂ ਮਾਰਿਆ ਭਾਈ, ਤੁਸੀਂ ਵੀ ਸਿੱਖੋ ਕੁਛ, ਤੁਸੀਂ ਵੀ ਕੁਛ ਕਰੋ, ਕੋਈ ਸਿਹਤ ਸੂਤ ਵਧੀਆ ਕਰੋ, ਖਾਣੇ ਪੀਣਾ ਵੀ ਖਾਓ ਤੇ ਨਾਲ ਮਾੜਾ ਮੋਟਾ ਐਕਸਰਸਾਈਜ਼ ਵੀ ਕਰੋ।
ਹਾਂਜੀ ਬਣਾ ਲਈਦਾ ਜੀ, ਮੈਂ ਵੀ ਘਰੇ ਬਣਾਉਣਾ।
ਹਾਂ
ਪਰ ਹੁਣ ਤਾਂ ਜੀ ਝਾੜੂ ਮਾਰਦੇ ਆਂ ਦੀ ਭਾਂਡੇ ਧੋਂਦੇ ਫੋਟੋ ਮਾਰਾ ਚੰਗਾ ਥੋੜਾ ਲੱਗਦਾ।
ਇਹ ਵੀ ਗੱਲ ਠੀਕ ਹੈ ਜੀ।
ਹਾਂਜੀ
ਇਹ ਵੀ ਗੱਲ ਠੀਕ ਹੈ ਜੀ। ਨਹੀਂ ਪਤਾ ਕੀ ਜੀ, ਕਈ ਕਈ ਬੰਦੇ ਵੈਸੇ ਸ਼ਰਮ ਕਰ ਜਾਂਦੇ, ਕੋਈ ਘਰ ਦੇ ਕੰਮ ਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਜੇ ਅਸੀਂ ਇੰਨੇ ਸਾਲ ਹੋ ਗਏ ਸਾਨੂੰ ਘਰੇ ਬੈਠਣ ਨੂੰ ਤਾਜ਼ਾ ਫੂਡ ਮਿਲਦਾ ਰਿਹਾ, ਸਭ ਕੁਛ ਕਰਦਾ ਰਿਹਾ, ਹੁਣ ਜੇ ਤੁਹਾਨੂੰ ਮਾੜਾ ਮੋਟਾ ਹੱਥ ਵਧਾਉਣ ਦਾ ਮੌਕਾ ਮਿਲਿਆ, ਮੈਂ ਤਾਂ ਕਹਿੰਦਾ ਇਹ ਲਾਹੇਵੰਦ ਆ ਜੀ, ਇਹ ਮੌਕੇ ਨੂੰ ਫਟਾਫਟ ਚੱਕ ਲੈਣਾ ਚਾਹੀਦਾ, ਤੇ ਤਾਂ ਕਿ ਤੁਸੀਂ ਵੀ ਮਾੜਾ ਮੋਟਾ ਕਹਿ ਸਕੋ ਹਮੇ ਭਾਈ ਮੈਂ ਵੀ ਬਰੋਬਰ ਘਰ ਦਾ ਕੰਮ ਕਰਦਾ ਰਿਹਾ, ਮੈਂ ਵੀ ਤੁਹਾਡੇ ਨਾਲ ਹੈਲਪ ਕੀਤੀ ਹੈ।
ਖਾਸ ਕਰਕੇ ਯਾਰਡ ਦੇ ਵਿੱਚ, ਗਰਾਜਾਂ ਦੇ ਵਿੱਚ ਬਹੁਤ ਸਮਾਨ ਪਿਆ, ਜਿੱਦਾਂ ਹੁਣ ਅੱਜ ਮੌਸਮ ਬੜਾ ਵਧੀਆ, ਧੁੱਪ ਲੱਗੀ,
ਹਾਂਜੀ ਹਾਂਜੀ,
ਆ ਦੋ ਤਿੰਨ ਦਿਨ ਮੂਹਰਤ ਫਿਰ ਮੀਂਹ ਪੈਣ ਲੱਗ ਪੈਣਾ ਜੀ, ਸੋ ਉਦੋਂ ਜੇ ਕਿਤੇ ਬੈਕ ਯਾਰਡ ਦੇ ਵਿੱਚ ਸਫਾਈ ਹੋਣ ਵਾਲੀ ਆ ਜਾਂ ਫਿਰ ਸਬਜ਼ੀਆਂ ਲਾਉਣ ਵਾਸਤੇ ਕੰਮ ਤਿਆਰ ਕਰਨ ਵਾਲਾ ਪਿਆ ਜੀ, ਤੇ ਉਹ ਕਰ ਸਕਦੇ ਆ। ਫਿਰ ਅੰਦਰ ਘਰੇ ਕਲੋਜ਼ਟਾਂ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਪਿਆ ਹੁੰਦਾ ਆ ਵੀ ਜਿਹੜਾ ਹੁਣ ਸਿਆਲਾਂ ਵਾਲੇ ਕੱਪੜੇ ਜਿਹੜੇ ਆ ਜੀ ਉਹ ਹੌਲੀ 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 ਜਿਹੜੇ ਆ ਜੀ ਉਹ ਕਲੋਜ਼ਟਾਂ 'ਚੋਂ ਬਾਹਰ ਜਾਣੇ ਨੇ ਜੀ।
ਮੈਂ ਹੋਰ ਗੱਲ
ਹੋ ਸਕਦੀ ਆ,
ਮੈਂ ਹੋਰ ਗੱਲ ਜੁੜਾ ਜੀ ਇਹਦੇ ਨਾਲ, ਮੈਂ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਜੀ। ਆਪਦੇ ਘਰ 'ਚ ਮੈਨੂੰ ਰਹਿੰਦੇ ਨੂੰ 17-18 ਸਾਲ ਹੋਏ, ਸੇਮ ਘਰ 'ਚ ਰਹਿੰਦੇ ਨੇ ਮੈਨੂੰ, ਬਹੁਤ ਕੁਛ ਇਹੋ ਜਿਹਾ ਸੀ, ਬਹੁਤ ਘਰ ਦੇ ਖੂੰਜੇ ਇਹੋ ਜਿਹੇ ਜਿੱਥੇ ਮੈਨੂੰ ਪਤਾ ਨਹੀਂ ਸੀ ਕਿਹੜੀ ਕਿਹੜੀ ਥਾਂ 'ਤੇ ਕਿਹੜਾ ਕਿਹੜਾ ਕੁਛ ਪਿਆ ਜੀ, ਕਿਹੜੀ ਕਿਹੜੀ ਚੀਜ਼ਾਂ ਵਰਤੋਂ ਵਾਲੀ, ਕਿਹੜੀ ਚੀਜ਼ ਅਣਵਰਤੋਂ ਵਾਲੀ ਪਈ ਹੈ, ਉਹ ਕਿੰਨਾ ਘਰ ਦਾ ਆਪਦੇ ਘਰ ਬਾਰੇ ਜਾਣਕਾਰੀ ਮਿਲੀ ਹੈ ਜੀ। ਇਹ ਵਾਕਈ ਇਹ ਆਪਣੇ ਆਪ ਦੇ ਵਿੱਚ ਇਹ ਕਹਿੰਦੇ ਹੁੰਦੇ ਆ ਨਵਾਂ ਤਜਰਬਾ ਹੋਇਆ ਜੀ,
ਕਮਰਿਆਂ ਦੇ ਵਿੱਚ ਹੀ ਆਪਾਂ ਵੜਕੇ ਨੇ ਦੇਖਿਆ ਹੁੰਦਾ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ। ਆਪਦੀ ਕਲੋਜ਼ ਭਾਜੀ, ਆਪਦੀ ਕਲੋਜ਼ ਦੇ ਵਿੱਚ ਕੀ ਕੁਛ ਇਹੋ ਜਿਹਾ ਪਿਆ, ਕਿੰਨੇ ਕੱਪੜੇ ਇਹੋ ਜਿਹੇ ਪਏ ਜਿਹੜੇ ਬਿਲਕੁਲ ਨਵੇਂ ਲਿਆ ਕੇ ਰੱਖੇ ਪਏ ਆ, ਤੁਹਾਨੂੰ ਪਾਉਣ ਦਾ ਚੇਤਾ ਹੀ ਨਹੀਂ ਰਹਿ ਗਿਆ, ਨਵੇਂ ਜੇ ਲਿਆ ਕੇ ਜਿਹੜੀਆਂ ਪਿਛਲੀਆਂ ਉੱਥੇ ਪਈਆਂ ਰਹਿ ਜਾਂਦੀਆਂ, ਤੇ ਇਹੋ ਚੀਜ਼ਾਂ ਸਾਰੀਆਂ ਰੀਬਿਲਡ ਕੀਤਾ ਸਾਰਾ ਕੁਛ, ਤੇ ਚਲੋ ਠੀਕ ਹੈ, ਨਿਊ ਕਾਈਂਡ ਆਫ ਲਾਈਫ, ਪਰ ਇਹਨੂੰ ਉਸ ਤਰੀਕੇ ਨਾਲ ਲੈ ਲਈਏ ਜੀ ਆਪਾਂ, ਪੋਜ਼ਿਟਿਵ ਤਰੀਕੇ ਨਾਲ।
ਇਹ ਫੋਰਡ ਸਾਹਿਬ ਆਉਂਦੇ ਹੁੰਦੇ 1:30 ਵਜੇ ਰੋਜ਼ ਜੀ, ਅੱਜ ਕੀ ਦੱਸ ਕੇ ਗਏ ਨੇ ਜੀ?
ਅੱਜ ਫੋਰਡ ਸਾਹਿਬ ਤੇ ਬੜੀ ਉਮੀਦ ਸੀਗੀ ਜੀ ਲੋਕਾਂ ਨੂੰ ਵੀ, ਅੱਜ ਉਹਨਾਂ ਨੇ ਕੋਈ ਇਕੋਨੋਮੀ ਖੋਲਣ ਵਾਸਤੇ ਜਾਂ ਦੁਕਾਨਾਂ ਖੋਲਣ ਵਾਸਤੇ, ਸਕੂਲ ਖੋਲਣ ਵਾਸਤੇ ਕੋਈ ਸ਼ਾਇਦ ਅਨਾਊਂਸ ਕਰਨਗੇ ਉਹ, ਪਰ ਉਹਨਾਂ ਨੇ ਅਨਾਊਂਸ ਤਾਂ ਨਹੀਂ ਕੁਛ ਕੀਤਾ, ਉਹਨਾਂ ਨੇ ਸਿੱਧਾ ਹੀ ਕਹਿਤਾ ਜੀ ਇਹ ਭਾਈ ਅਸੀਂ ਰੋਡ ਮੈਪ ਅਸੀਂ ਜ਼ਰੂਰ ਬਣਾਇਆ ਹੈਗਾ, ਅਤੇ ਕੈਲੰਡਰ ਕੋਈ ਨਹੀਂ ਹੈਗਾ ਵੀ ਡੇਟ ਅਸੀਂ ਕੋਈ ਨਹੀਂ ਦੱਸਣੀ ਵੀ ਕਦੋਂ ਕਿਹੜੀ ਚੀਜ਼ ਖੋਲਣੀ ਹੈ, ਉਹਦੇ ਵਾਸਤੇ ਸਾਨੂੰ ਜਿਹੜਾ ਚੀਫ ਮੈਡੀਕਲ ਆਫਿਸਰ ਹੈ ਉਹਨੂੰ ਪੁੱਛ ਕੇ ਅਤੇ ਉਹਦੇ ਹਿਸਾਬ ਨਾਲ ਅਸੀਂ ਖੋਲਾਂਗੇ, ਖੋਲਾਂਗੇ ਅਸੀਂ 3 ਸਟੇਜਾਂ 'ਚ, ਇਹ ਦੱਸਤਾ ਜੀ ਉਹਨਾਂ ਨੇ 3 ਸਟੇਜਾਂ 'ਚ ਖੋਲਾਂਗੇ ਅਸੀਂ, ਤੇ 3 ਸਟੇਜਾਂ ਦੇ ਵਿੱਚ ਹਰ ਸਟੇਜ ਜਿਹੜੀ 2 ਤੋਂ ਲੈ ਕੇ 4 ਹਫ਼ਤੇ ਦੀ ਹੋਊਗੀ ਉਹ, ਤੇ ਉਹਦੇ ਵਾਸਤੇ ਤੁਹਾਨੂੰ ਵੇਟ ਕਰਨੀ ਪੈਣੀ ਵੀ ਕਦੋਂ ਕਿਹੜੀ ਚੀਜ਼ ਖੋਲਣੀ ਹੈ। ਜੇ ਅੰਦਾਜ਼ੇ ਜਿਹੜੇ ਲਾਏ ਜਾ ਰਹੀ ਜਿਹਦੇ 'ਚ ਮਾੜੇ ਮੋਟੇ ਹਿੰਟ ਮਿਲੇ ਆ, ਉਹ 4 ਵਜੇ ਪਹਿਲੀ ਸਟੇਜ ਦੇ ਵਿੱਚ ਸ਼ਾਇਦ ਪਾਰਕਾਂ ਖੋਲ ਦੇਣਗੇ, ਛੋਟੇ ਰੈਸਟੋਰੈਂਟ ਖੋਲ ਦੇਣਗੇ, ਤੇ ਸੀਜ਼ਨਲ ਹੋਮ ਖੋਲ ਦੇਣਗੇ ਲਿਮਿਟਡ ਕਰਕੇ ਜੀ, ਦੂਜੀ ਸਟੇਜ ਦੇ ਵਿੱਚ ਵੱਡੇ ਸਟੋਰ ਖੋਲ ਦੇਣਗੇ, ਮਾਲ ਖੋਲ ਦੇਣਗੇ, ਤੇ ਥੋੜ੍ਹੀ ਬਹੁਤ ਪਬਲਿਕ ਗੈਦਰਿੰਗ ਖੋਲ ਦੇਣਗੇ ਜੀ। ਤੀਜੀ ਵਿੱਚ ਜੀ ਫੁੱਲ ਪਬਲਿਕ ਗੈਦਰਿੰਗ, ਉਹ 'ਚ ਸਿਨੇਮੇ ਵੀ ਹੋ ਜਾਣਗੇ, ਪਾਰਟੀਆਂ ਹੋ ਜਾਣਗੀਆਂ, ਵੱਡੇ ਵੱਡੇ ਸ਼ੋਅ ਹੁੰਦੇ ਜਿਹੜੇ ਆਪਣੇ ਉਹ ਹੋ ਜਾਣਗੇ ਜੀ, ਮਤਲਬ ਤਾਂ ਨੋਰਮਲ ਲਾਈਫ ਵਾਲੀ ਗੱਲ ਹੋ ਜੂਗੀ ਜੀ। ਇਹ 3 ਸਟੇਜਾਂ ਦੀ ਕੈਫੇ ਲਾਏ ਜਾ ਰਹੇ ਵੀ ਇਸ ਤਰੀਕੇ ਨਾਲ ਹੋਣੀਆਂ ਸਟੇਜਾਂ ਤੇ, ਪਰ ਹੋਣਗੀਆਂ ਕਦੋਂ, ਜਿੰਨਾ ਚਿਰ ਇਹ ਜਿਹੜੀ ਕਰਵ ਹੈਗੀ ਹੈ ਜੀ ਉਹਨਾਂ 'ਚ ਬਿਲਕੁਲ ਫਲੈਟ ਨਹੀਂ ਹੁੰਦੀ, ਸਾਡੇ ਜਿਹੜੇ ਕੇਸ ਆਉਣੇ ਹੈਗੇ ਆ ਉਹ ਜਿੰਨੇ ਹੋਣ ਆ ਰਹੇ ਆ ਉਹਦੇ ਨਾਲੋਂ 50% ਤੋਂ ਘੱਟ ਹੋਰ ਨਹੀਂ ਹੁੰਦੇ, ਉਹਨਾਂ 'ਚ ਇਹ ਚੀਜ਼ਾਂ ਕੈਚੀਆਂ ਨਹੀਂ ਜਾ ਸਕਦੀਆਂ ਹਲੇ, ਇਟ ਵਿਲ ਟੇਕ ਟਾਈਮ, ਕਹਿੰਦੇ 2nd ਸਟੇਜ ਆਈ ਹੈ ਨਹੀਂ ਆਈ ਹਲੇ, ਕਿਸੇ ਨੂੰ ਕੁਛ ਨਹੀਂ ਪਤਾ ਲੱਗ ਰਿਹਾ, ਤੇ ਉਹ ਸਾਰਾ ਕੁਛ ਦੇਖ ਕੇ ਫਿਰ ਇਹ ਕੰਮ ਹੋਊਗਾ ਜੀ। ਫਿਲਹਾਲ ਇਹੀ ਹੈ ਵੀ ਜਿਸ ਤਰੀਕੇ ਟੇਕੇ ਆਪਾਂ ਬੈਠੇ ਹਾਂ ਜੀ, ਜਿਸ ਤਰੀਕੇ ਪਹਿਲਾਂ ਆਪਾਂ 1.5 ਮਹੀਨੇ ਤੋਂ ਬੈਠੇ ਹਾਂ, ਇਸ ਨਹੀਂ ਇਹਦੇ ਚ ਕੋਈ ਸਾਡਾ ਘੈਂਟ ਪੁਰਾ ਨੀ ਚੱਲਣਾ ਜੀ, ਕੋਈ ਸਾਡਾ ਵਧੀਆ ਸਿਹਤ ਨੀ ਚੱਲਣੀ, ਕੋਈ ਸਾਡਾ ਵੱਡਾ ਛੋਟਾ ਘਰ ਨੀ ਚੱਲਣਾ ਜੀ, ਕੋਈ ਅਮੀਰ ਗਰੀਬ ਨੀ ਚੱਲਣਾ, ਕੋਈ ਮੇਲ ਫੀਮੇਲ ਨੀ ਚੱਲਣਾ, ਕੋਈ ਬੱਚਾ ਬਜ਼ੁਰਗ ਨੀ ਚੱਲਣਾ। ਇਹਦੇ ਚ ਕੋਈ ਇੱਕ ਚੀਜ਼ ਕੰਮ ਕਰਦੀ ਹੈ ਜੀ, ਇੱਕੋ ਚੀਜ਼ ਜਿਹੜੀ ਤੁਹਾਨੂੰ ਸਭ ਤੋਂ ਵੱਡਾ ਸਹਾਰਾ ਤੁਹਾਡੇ ਕੋਲੇ, ਤੁਹਾਡਾ ਸੰਕੋਚ ਤੇ ਤੁਹਾਡਾ ਆਪਣੇ ਆਪ ਤੇ ਕੰਟਰੋਲ, ਇਹ ਦੋ ਚੀਜ਼ਾਂ ਤੁਹਾਨੂੰ ਬਹੁਤ ਕੰਮ ਦੇਣੀਆਂ ਜਿੰਨਾ ਚਿਰ ਇਹ ਦੌਰ ਚੱਲੀ ਜਾਂਦਾ। ਇਹ ਚ ਆਪਾਂ ਇਹਨਾਂ ਚੀਜ਼ਾਂ ਨੂੰ ਬਣਾ ਲਈਏ ਤੇ ਇਸ ਦੌਰ ਦੇ ਵਿੱਚੋਂ ਅਸੀਂ ਬਾਹਰ ਨਿਕਲੀਏ। ਜਿੰਨੀ ਛੇਤੀ ਇਹ ਚੀਜ਼ਾਂ ਪ੍ਰੋਪਰ ਤਰੀਕੇ ਨਾਲ ਬਣਾਵਾਂਗੇ ਜੀ ਆਪਾਂ ਜੀ, ਉੱਨੀ ਛੇਤੀ ਇਹ ਦੌਰ ਸ਼ਾਇਦ ਖਤਮ ਹੋਣ ਵਾਲੇ ਪਾਸੇ ਤੁਰੂਗਾ। ਜਿਵੇਂ ਸਾਡੀਆਂ ਸਰਕਾਰਾਂ ਸਾਨੂੰ ਰੋਜ਼ ਇੰਸਟਰਕਸ਼ਨ ਦੇ ਰਹੀਆਂ, ਅੱਜ ਡਾਕੂਫੜ ਸਾਹਿਬ ਵੀ ਜੋ ਕੁਛ ਕਹਿ ਗਏ ਆ ਉਹਦਾ ਲੱਗਦਾ ਜੀ ਉਹ ਸੈਣੀ ਗੱਲ ਹੀ ਕਰਕੇ ਗਿਆ ਜੀ, ਉਹਦੇ ਵਿੱਚ ਕਾਹਲੀ ਕਰਨ ਵਾਲਾ ਕੰਮ ਨੀ ਗਾ। ਸਾਨੂੰ ਬੜੇ ਧਿਆਨ ਨਾਲ ਸਾਨੂੰ ਮੈਡੀਕਲ ਆਫਿਸਰ ਤੋਂ ਪੁੱਛ ਕੇ ਉਸ ਹਿਸਾਬ ਨਾਲ ਸਾਨੂੰ ਗਾਹ ਗੱਲ ਕੰਮ ਕਰਨਾ ਪੈਣਾ। ਤੇ ਮੈਨੂੰ ਲੱਗਦਾ ਜੀ ਉਹ ਵਧੀਆ ਗੱਲ ਹੀ ਕਰ ਗਏ ਆ, ਕਾਹਲੀ ਨਹੀਂ ਕਰ ਰਹੇ, ਇਹ ਚੰਗਾ ਕੰਮ ਕਰ ਰਹੇ, ਸਾਡੇ ਸਾਰਿਆਂ ਦੇ ਫਾਇਦੇਮੰਦ ਗੱਲ ਹੈ ਜੀ।
ਦੇਖੋ ਜੀ, ਚਾਹੇ ਆਪਾਂ ਪੈਟ੍ਰਿਕ ਵਰੋਨ ਹੋਰਾਂ ਦੀ ਗੱਲ ਕਰੀਏ, ਚਾਹੇ ਡੱਗ ਫੋਰਡ ਹੋਰਾਂ ਦੀ ਗੱਲ ਕਰੀਏ, ਚਾਹੇ ਅਸੀਂ ਜਸਟਿਨ ਟਰੂਡੋ ਹੋਰਾਂ ਦੀ ਗੱਲ ਕਰੀਏ,
ਬਿਲਕੁਲ ਜੀ
ਤਿੰਨੇ ਲੈਵਲਾਂ ਤੇ ਦੇ ਆਰ ਡੂਇੰਗ ਫੈਂਟਾਸਟਿਕ ਜੌਬ। ਪਰ ਸਾਡੇ ਵੀਰਾਂ ਦੀ ਇਹ ਇੱਕ ਮਾਨਸਿਕਤਾ ਹੈਗੀ ਆ ਵੀ ਜਦੋਂ ਤੇ ਡੱਗ ਫੋਰਡ ਕੋਈ ਚੀਜ਼ ਅਨਾਊਂਸ ਕਰਦੇ ਆ ਉਹ ਕਹਿਣਗੇ ਵੀ ਡੱਗ ਫੋਰਡ ਨੇ ਜੀ ਅੰਟੈਰੀਓ ਵਾਸੀਆਂ ਨੂੰ ਦਿੱਤੀ ਰਾਹਤ।
ਹਾਂਜੀ, ਮੈਂ ਉਹ ਸਿਰਿਆ ਦੇ ਲੈ ਕੇ
ਆਇਆ ਜੀ। ਹਾਂਜੀ, ਜਦੋਂ ਕਿਤੇ ਜਸਟਿਨ ਟਰੂਡੋ ਹੋਰੀ ਕੋ ਐਲਾਨ ਕਰਨ, ਹਾਂਜੀ
ਹਾਂਜੀ,
ਫਿਰ ਰੋਲਾ ਪਾਉਂਦੇ ਹੋ, ਲਟਾਤਾ ਹੀ ਲਟਾਤਾ ਹੀ ਲਟਾਤਾ ਹੀ।
ਨਹੀਂ ਉਹਨਾਂ ਨੂੰ, ਮੈਂ ਤਾਂ ਹਾਂ ਹੋਇਆ ਜੀ, ਮੈਂ ਕਈ ਚਿਰਾਂ ਬਾਅਦ ਅੱਜ ਮੈਂ ਕੋਸ਼ਿਸ਼ ਕੀਤੀ ਚਲੋ ਮੈਂ ਰੇਡੀਓ ਮਾੜਾ ਮਾੜਾ ਸੁਣੀਆ ਵੀ ਕੀ ਹੋ ਰਿਹਾ। ਉਹ ਮੇਰੇ ਸੁਣੀ ਜੀ ਗੱਲ ਇਹ ਵੀ ਜਸਟਿਨ ਟਰੂਡੋ ਦੇ ਗੱਫੇ ਤੇ ਜਿਹੜਾ ਡੱਗ ਫੋਰਡ ਦੀ ਰਾਹਤ, ਮੈਂ ਜਿਹੜਾ ਮੀਡੀਆ ਇਹੋ ਜਿਹੀ ਭਾਸ਼ਾ ਬੋਲ ਰਿਹਾ ਜੀ, ਤੁਸੀਂ ਉਹ ਮੀਡੀਆ ਦੇ ਲੋਕੀ ਯਕੀਨ ਕਿਵੇਂ ਕਰਦੇ ਜੀ? ਤੁਸੀਂ ਇੰਨਾ ਇੰਨੀ ਸ਼ਰਮ ਸ਼ਰਮ ਇੱਕ ਪਾਸੇ ਹੋ ਕੇ ਬੰਦਾ ਗੱਲ ਕਰ ਰਿਹਾ, ਸ਼ਰਮ ਇੱਕ ਪਾਸੇ ਹੋ ਕੇ ਮੀਡੀਆ ਗੱਲ ਕਰ ਰਿਹਾ,
ਜਿਹੋ ਜਿਹੇ ਦੌਰ ਦੀ ਆਪਾਂ ਲੰਘ ਰਹੇ ਨਾ, ਅਸੀਂ ਸ਼ਾਇਦ ਇਸ ਦੀ ਸੀਰੀਅਸਨੈਸ ਨੂੰ ਨਹੀਂ ਪਛਾਣ ਰਹੇ।
ਹਾਂਜੀ ਹਾਂਜੀ,
ਇੱਥੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਦੂਜੇ ਦਾ ਸਾਥ ਦੇ ਕੇ ਔਰ ਇਨਸਾਨ ਵਜੋਂ ਬੰਦਿਆਂ ਵਾਂਗੂ ਬੰਦਿਆਂ ਵਾਂਗੂ ਸਾਨੂੰ ਬਿਹੇਵ ਕਰਨਾ ਚਾਹੀਦਾ। ਔਰ ਇਹ ਨਹੀਂ ਵੀ ਸਾਰੇ ਦੇ ਸਾਰੇ ਜਿਹੜੇ ਜਿਹੜੇ ਡੱਗ ਫੋਰਡ ਹੋਰਾਂ ਦੇ ਫੈਸਲੇ ਹੋਣੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਉਹ ਸਾਰਿਆਂ ਦੇ ਹਿੱਤ 'ਚ ਹੋਣਗੇ। ਇਹ ਨਹੀਂ ਵੀ ਜੋ ਜਸਟਿਨ ਟਰੂਡੋ ਹੋਰਾਂ ਨੇ ਜਿੰਨੇ ਫੈਸਲੇ ਕਰਨੇ ਨੇ ਸਾਰੇ ਸਹੀ ਹੋਣਗੇ ਤੇ ਉਹ ਸਾਰਿਆਂ ਦੇ ਹਿੱਤ 'ਚ ਹੋਣਗੇ। ਗਲਤੀਆਂ ਜਿਹੜੀਆਂ ਨੇ ਸਾਰਿਆਂ ਕੋਲੋਂ ਹੋਣੀਆਂ ਨੇ, ਇਹ ਇੱਕ ਪੈਨਿਕ ਮੂਡ ਦੇ ਵਿੱਚ ਆਪਾਂ ਹੈਗੇ ਹਾਂ। ਦੁਨੀਆ ਜਿਹੜੀ ਹੈ ਜੀ ਉਹ ਵੀ ਆਰ ਫਾਈਟਿੰਗ ਫੋਰ ਆਵਰ ਲਾਈਵਜ਼ ਆਵਰ ਸਰਵਾਈਵਲ।
ਬਿਲਕੁਲ ਜੀ,
ਔਰ ਉੱਥੇ ਆ ਕੇ ਵੀ ਜਦੋਂ ਤੁਸੀਂ ਇੱਕ ਕਹਿ ਲਈਏ ਵੀ ਸਿਆਸਤ ਖੇਡੀ ਜਾਂਦੇ ਹੋ, ਹਾਂਜੀ ਸਿਆਸਤ ਤਾਂ ਭਲਿਓ ਮਾਨਸੋ ਤਾਂ ਕੰਮ ਆਊਗੀ ਜੇ ਜੀਂਦੇ ਰਹਾਂਗੇ। ਅੱਜ ਅਸੀਂ ਜੀਂਦੇ ਰਹਿਣ ਦੀ ਲੜਾਈ ਇਨਸਾਨ ਲੜ ਰਿਹਾ ਪੂਰੀ ਦੁਨੀਆ ਦੇ ਵਿੱਚ,
ਸਹੀ ਹੈ ਜੀ।
ਔਰ ਉੱਥੇ ਆ ਕੇ ਵੀ ਅਸੀਂ ਜਿਹੜਾ ਆ ਉਹ ਜਿਹੜੀ ਆਪਣੀ ਉਹ ਸੌੜੀ ਸੋਚ ਆ ਜੀ ਉਸ ਤੋਂ ਅੱਗੇ ਨਹੀਂ ਲੰਘ ਰਹੇ, ਔਰ ਜਿਹੜੀ ਕਿ ਓਨੀ ਵਧੀਆ ਗੱਲ ਨੇ।
ਮੈਂ ਨਾ ਜੀ ਤੁਹਾਡੇ ਨਾਲ ਹੀ ਗੱਲ ਦਾ ਗੱਲ ਜੋੜਾਂ ਜੀ, ਤੁਹਾਡੇ ਮਾਧਿਅਮ ਰਾਹੀਂ ਮੈਂ ਤੁਹਾਡੇ ਵੀ ਸਰੋਤੇ ਇਹੋ ਜਿਹੇ ਰੇਡੀਓ ਨੂੰ ਵੀ ਸੁਣਦੇ ਹੋਣਗੇ ਜਿਹੜੇ ਬਾਸ ਜਾਗੇ ਜੀ, ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜੀ ਹੱਥ ਬੰਨ ਕੇ ਵੀ ਜਿਹੜਾ ਵੀ ਮੀਡੀਆ ਸ਼ਰਿਆਂ ਵੀ ਇੱਕ ਪਾਸੇ ਗੱਲ ਕਰਦਾ ਪਿਆ ਨਾ ਜੀ, ਉਹਨਾਂ ਨੂੰ ਕਾਲਾਂ ਕਰਕੇ ਉਹਦੀ ਹਾਂ ਜਾਂ ਬੁਲਾਉਣ ਦਾ ਕੰਮ ਨਾ ਜੀ ਕਰਿਆ ਕਰੋ, ਕਿਉਂਕਿ ਜੇ ਤੁਸੀਂ ਹਾਂ ਜਾਂ ਬੁਲਾਉਂਦੇ ਹੋ ਉਹਨਾਂ ਨੂੰ ਹੋਰ ਹੌਸਲਾ ਮਿਲਦਾ ਵੀ ਪਤਾ ਨਹੀਂ ਸਾਰਾ ਕੁਝ ਠੀਕ ਹੀ ਕਰੀ ਜਾਂਦੇ ਆ। ਤੁਸੀਂ ਤਾਂ ਵੈਸੇ ਤੁਹਾਨੂੰ ਗੱਲ ਚੰਗੀ ਲੱਗਦੀ, ਮਿਸਾਲੇ ਵਾਲੀ ਗੱਲ ਚੰਗੀ ਲੱਗਦੀ ਹੁੰਦੀ ਜੀ, ਆਪਾਂ ਕਹਿ ਦਿੰਦੇ ਹਾਂ ਜੀ ਤੁਸੀਂ ਬੜਾ ਸੋਹਣਾ ਕੰਮ ਕਰ ਰਹੇ ਜੀ, ਵਾਕਈ ਜੀ ਕੰਮ ਖਰਾਬ ਹੋ ਰਿਹਾ ਜੀ, ਫਲਾਣਾ ਹੋ ਰਿਹਾ, ਢਮਕਾ ਹੋ ਰਿਹਾ ਜੀ, ਪਰ ਉਸ ਗੱਲ ਦੀ ਜਿੰਨਾ ਚਿਰ ਉਹ ਗੱਲ ਨੂੰ ਵਿਚਾਰਦਾ ਨਹੀਂ ਉਹਦੀ ਅਸਲੀਅਤ ਵਾਲੇ ਪਾਸੇ ਨਹੀਂ ਜਾਂਦੇ, ਇਹੋ ਜਿਹੇ ਮੀਡੀਆਕਾਰਾਂ ਨੂੰ ਹਾਂ ਜਾਂ ਨਾ ਬੁਲਾਇਆ ਕਰੋ ਜੀ ਜੇ ਬਚਣਾ ਤਾਂ, ਅਦਰਵਾਈਜ਼ ਸਰਕਾਰਾਂ ਸਾਡੇ ਵਾਸਤੇ ਚੰਗੇ ਪ੍ਰੋਬਲਮ। ਹਾਂਜੀ,
ਇੱਕ ਹੋਰ ਚੀਜ਼ ਵੀ ਆ ਕਿ ਆਪਾਂ ਚਾਹੇ ਆਪਾਂ ਸਾਰੇ ਦਰਅਸਲ ਇੱਕੋ ਫੇਜ਼ ਦੇ ਵਿੱਚ ਦੀ ਲੰਘ ਰਹੇ ਹਾਂ, ਬੱਚੇ ਜਿਹੜੇ ਨੇ ਜੀ ਉਹ ਘਰਾਂ ਦੇ ਵਿੱਚ ਤੜੇ ਨੇ, ਉਹਨਾਂ ਦਾ ਮੈਂਟਲ ਲੈਵਲ ਇੱਕ ਹੋਰ ਆ।
ਬਿਲਕੁਲ ਜੀ ਬਿਲਕੁਲ ਜੀ,
ਆਪਣਾ ਸਟ੍ਰੈਸ ਲੈਵਲ ਜਿਹੜਾ ਆ ਉਹ ਹੋਰ ਆ, ਆਪਾਂ ਘਰਾਂ ਦੇ ਵਿੱਚ ਵੀ ਤੜੇ ਹਾਂ, ਆਪਣੇ ਕਾਰੋਬਾਰ ਜਿਹੜੇ ਆ ਜੀ ਉਹ ਵੀ ਇੱਕ ਢੰਗ ਦੇ ਨਾਲ ਠੱਪ ਹੋਣ ਦੇ ਕਿਨਾਰੇ ਖੜੇ ਨੇ ਜੀ।
ਹਾਂਜੀ,
ਅਸੀਂ ਇੱਕ ਉਹ ਸਟ੍ਰੈਸ ਵੀ ਚੱਕੀ ਫਿਰਦੇ ਹਾਂ, ਸੇਮ ਫੇਜ਼ ਦੇ ਵਿੱਚ ਸਾਡੇ ਮੀਡੀਆ ਵਾਲੇ ਵੀ ਨੇ। ਅਸੀਂ ਇਹੋ ਜਿਹੇ ਸਿਚੁਏਸ਼ਨ ਦੇ ਵਿੱਚ ਆ ਕੇ ਹੋ ਸਕਦਾ ਆ ਵੀ ਇੱਕ ਦੂਜੇ ਨੂੰ ਤੱਤਾ ਵੀ ਬੋਲ ਜਾਂਦੇ ਹੋਵਾਂਗੇ, ਗਲਤ ਵੀ ਬੋਲ ਜਾਂਦੇ ਹੋਵਾਂਗੇ, ਕਿਉਂਕਿ ਹਰ ਇੱਕ ਦਾ ਬਿਹੇਵ ਪਰਸਨੈਲਿਟੀ ਜਿਹੜੀ ਉਹ ਵੱਖਰੀ ਵੱਖਰੀ ਹੁੰਦੀ ਹੈ ਜੀ। ਇੱਕ ਦੂਜੇ ਦੀ ਗੱਲ ਦੀ ਬਰਦਾਸ਼ਤਾਂ ਮਾਦਾ ਵੀ ਹੋ ਸਕਦਾ ਸਾਡੇ ਵਿੱਚ ਘੱਟ ਗਿਆ ਹੋਵੇ, ਕਿਉਂਕਿ ਉਹ ਆਲੇ ਦੁਆਲੇ ਦਾ ਪ੍ਰਭਾਵ ਆ, ਜਦੋਂ ਜੰਗ ਦਾ ਮਾਹੌਲ ਹੋਵੇ, ਸਰਵਾਈਵਲ ਦੀ ਸਮੱਸਿਆ ਹੋਵੇ, ਤੇ ਉਦੋਂ ਉਹੋ ਜਿਹੀ ਮਾਨਸਿਕ ਦਸ਼ਾ ਜਿਹੜੀ ਉਹ ਬਣ ਜਾਂਦੀ ਹੁੰਦੀ ਹੈ। ਸੋ ਇੱਥੇ ਜਿਹੜਾ ਜੀ ਬੜੇ ਠਰਮੇ ਦੇ ਨਾਲ ਇੱਕ ਦੂਜੇ ਨੂੰ ਸਮਝ ਕੇ ਚੱਲਣ ਦੀ ਲੋੜ ਹੈ, ਔਰ ਮੇਨ ਚੀਜ਼ ਇਹ ਆ ਕਿ ਭਾਈ ਇੱਕ ਜਿਹਨੂੰ ਪੰਜਾਬੀ ਆਪਣੇ ਵੀ ਖੂਨ ਪਾਖਸੀ ਕਰਨ ਵਾਲਾ ਕੰਮ ਜੀ ਉਹ ਨਹੀਂ ਹੋਣਾ ਚਾਹੀਦਾ। ਬਿਨਾਂ ਵਜ੍ਹਾ ਦੀ ਜਿਹੜੀ ਇੱਕ ਹੈਗੀ ਆ ਆਲੋਚਨਾ ਜਿਹੜੀ ਆ ਜੀ ਉਹ ਨਹੀਂ ਹੋਣੀ ਚਾਹੀਦੀ, ਔਰ ਪਹਿਲਾਂ ਆਪਾਂ ਇਸ ਲੜਾਈ ਦੇ ਵਿੱਚੋਂ ਬਾਹਰ ਨਿਕਲੀਏ, ਇਸ ਦੇ ਵਿੱਚੋਂ ਆਪਾਂ ਜੇ ਸਰਵਾਈਵ ਕਰਕੇ ਸਾਰਾ ਕੁਛ ਠੰਡ
ਤੁਸੀਂ ਸਹੀ ਗੱਲ ਕੀਤੀ ਹੈ ਜੀ, ਇਸੇ ਅਪਰੋਚ ਕਰਕੇ ਮੈਂ ਜਿਹੜੀ ਤੁਹਾਡੇ ਸਰੋਤੇ ਆ ਜੀ ਤੁਹਾਡੇ ਉਹਨਾਂ ਨੂੰ ਬੇਨਤੀ ਕਰ ਰਿਹਾ ਵੀ ਜੇ ਇਹੋ ਜਿਹਾ ਕੋਈ ਵੀ ਬਾਇਸ ਕੰਮ ਕਰਦਾ ਜੀ ਜਾਣ ਬੁੱਝ ਕੇ ਤੁਹਾਨੂੰ ਲੋਕ ਸਰਕਾਰਾਂ ਖਿਲਾਫ਼ ਜਾਂ ਕਿਸੇ ਲੀਡਰਾਂ ਖਿਲਾਫ਼ ਜਾਂ ਹੋਰ ਖਿਲਾਫ਼ ਐਵੇਂ ਬਿਨਾਂ ਵਜ੍ਹਾ ਭੜਕਾਈ ਜਾਂਦਾ ਜੀ, ਉਹ ਬੰਦੇ ਨੂੰ ਤੁਸੀਂ ਜਾ ਕੇ ਜੇ ਕਾਲ ਪਹਿਲੀ ਗੱਲ ਤਾਂ ਇਹੋ ਜਿਹੇ ਕਾਲ ਕਰਨ ਦੀ ਲੋੜ ਨਹੀਂ ਜੀ, ਜੇ ਕਾਲ ਕਰਨੀ ਹੈ ਉਹਨਾਂ ਨੂੰ ਤੁਸੀਂ ਉੱਥੇ ਜਾ ਕੇ ਚਰਚਾ ਕਰੋ ਜੀ ਵੀ ਤੁਸੀਂ ਗਲਤ ਕੰਮ ਕਰਦੇ ਪਏ ਹੋ, ਤਾਂ ਕਿ ਉਹਨਾਂ ਨੂੰ ਜਿਹੜਾ ਮੂੰਹ ਪਿਆ ਹੈਗਾ ਲੋਕਾਂ ਨੂੰ ਗੁੰਮਰਾਹ ਕਰਦਾ ਉਹ ਤੋਂ ਅਸੀਂ ਬਚ ਸਕੀਏ, ਅਸੀਂ ਗੁੰਮਰਾਹ ਹੋਣ ਤੋਂ ਬਚਾਂਗੇ ਤੇ ਅਸੀਂ ਸ਼ਾਇਦ ਆਪਣੀ ਲਾਈਫ ਵੀ ਜਿਹੜੀ ਥੋੜ੍ਹੀ ਜਿਹੀ ਬੈਟਰ ਕਰ ਸਕਾਂਗੇ ਜੀ, ਅਸੀਂ ਸਰਕਾਰਾਂ ਤੋਂ ਵੀ ਚੰਗੇ ਉਪਾਅ ਵਾਸਤੇ ਉਹਨੂੰ ਕਹਿ ਵੀ ਸਕਾਂਗੇ, ਸਰਕਾਰਾਂ ਤੋਂ ਚੰਗੀ ਉਮੀਦ ਵੀ ਰੱਖ ਸਕਾਂਗੇ, ਤੇ ਜੇ ਤੁਸੀਂ ਇਹੋ ਜਿਹੇ ਬੰਦੇ ਦੀ ਸਪੋਰਟ ਕਰੀ ਜਾਣੇ ਜਿਹੜਾ ਬੰਦਾ ਸ਼ਰਿਆਂ ਵੀ ਦੋਗਲਾਪਣ ਦਿਖਾ ਕੇ ਸ਼ਰਿਆਂ ਵੀ ਬਾਇਸ ਹੋ ਕੇ ਸ਼ਰਿਆਂ ਵੀ ਇੱਕ ਪਾਸੇ ਹੋ ਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦਾ ਤੇ ਫਿਰ ਸਾਡਾ ਫਾਇਦਾ ਨਹੀਂ ਹੋਣਾ, ਇਹ 'ਚ ਨੁਕਸਾਨ ਜ਼ਰੂਰ ਹੋਜੂਗਾ, ਤੇ ਇਸ ਕਰਕੇ ਥੋੜਾ ਪਰਹੇਜ਼ ਕਰੀਏ ਜੀ, ਆਪਾਂ ਸਾਰੇ ਧਿਆਨ ਰੱਖੀਏ ਆਪਣਾ ਜੀ, ਇਸ ਸਮੇਂ ਚੋਂ ਜੇਤੂ ਹੋ ਕੇ ਨਿਕਲੀਏ ਜੀ ਆਪਾਂ,
ਕਰਦੇ ਜੀ ਆਪਾਂ ਲੇਟਰ ਨੂੰ ਗੱਲ,
ਥੈਂਕ ਯੂ ਜੀ।
ਦੋਸਤੋ ਆਹ ਦੋ ਤਿੰਨ ਕਮਰਸ਼ੀਅਲ ਰਹਿੰਦੇ ਨੇ ਜੀ, ਉਹ ਆਪਾਂ ਲੈ ਕੇ ਵਾਪਸ ਆਉਂਦੇ ਹਾਂ।
COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। COVID-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ। ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਏਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਮਨਜਿੰਦਰ ਪੰਨੂ ਹੋਰਾਂ ਦਾ ਫੋਨ ਨੰਬਰ ਨੋਟ ਕਰ ਲਓ ਜੀ, ਤੁਸੀਂ ਇੰਸ਼ੋਰੈਂਸ ਕਿਸੇ ਵੀ ਤਰ੍ਹਾਂ ਦੀ ਕਰਾਉਣੀ ਚਾਹੁੰਦੇ ਹੋ ਤਾਂ ਮਨਜਿੰਦਰ ਪੰਨੂ ਹੋਰੀ 647-8000 'ਤੇ ਸੰਪਰਕ ਕਰ ਸਕਦੇ ਹੋ। ਸੋ ਕੱਲ੍ਹ ਸਪਰੈਂਜ਼ਾ ਬੈਂਕਟ ਹਾਲ ਦੇ ਵਿੱਚ ਕੈਨੇਡੀਅਨ ਬਾਰਡਰ ਸਰਵਿਸ ਏਜੰਸੀਜ਼ ਦੇ ਜਿਹੜੇ ਵਲੰਟੀਅਰ ਸਨ ਜੀ, ਜਿਹੜੇ ਆਫਿਸਰ ਸਨ ਜੀ, ਉਹ ਵਲੰਟੀਅਰ ਸੇਵਾ ਵਾਸਤੇ ਪਹੁੰਚੇ ਸਨ ਜੀ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਔਰ ਤੁਸੀਂ ਆਲੇ ਦੁਆਲੇ ਆਪਣੇ ਕੋਈ ਦੇਖਦੇ ਹੋ ਕੋਈ ਜ਼ਰੂਰਤਮੰਦ ਜਿਹਨਾਂ ਨੂੰ ਗਰੋਸਰੀ ਦੀ ਜ਼ਰੂਰਤ ਹੈ, ਅਤੇ ਤੁਸੀਂ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਸਕਾਰਬਰੋ ਗੁਰਦੁਆਰਾ, ਫਿਰ ਰਵਾਲਡਾ ਰੋਡ ਗੁਰਦੁਆਰਾ ਸਾਹਿਬ, ਜਾਂ ਫਿਰ ਮੇਫੀਲਡ ਦੇ ਸਿੱਖ ਹੈਰੀਟੇਜ ਸੈਂਟਰ ਗੁਰਦੁਆਰਾ ਸਾਹਿਬ, ਕਿਚਨਰ ਵਾਲੇ ਗੁਰਦੁਆਰਾ ਸਾਹਿਬ, ਅਤੇ ਨਾਲ ਦੀ ਨਾਲ ਨਿਆਗਰਾ ਫਾਲ, ਅਤੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਉਹਨਾਂ ਨੂੰ ਉੱਥੇ ਭੇਜ ਦਿਓ, ਅਤੇ ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ 5 ਤੋਂ 8 ਸਪਰੈਂਜ਼ਾ ਬੈਂਕਟ ਹਾਲ ਦੇ ਵਿੱਚ, ਅਤੇ ਐਤਵਾਰ ਨੂੰ 2 ਵਜੇ ਤੋਂ ਲੈ ਕੇ 8 ਵਜੇ ਤੱਕ ਸਪਰੈਂਜ਼ਾ ਬੈਂਕਟ ਹਾਲ ਤੁਸੀਂ ਪਹੁੰਚ ਸਕਦੇ ਹੋ। ਘੱਟ ਵੱਧ ਬੋਲਿਆ ਗਿਆ ਤਾਂ ਮੁਆਫ਼ੀ, ਅਗਲੀ ਮੁਲਾਕਾਤ ਤੱਕ ਜੋ ਆ ਗਿਆ ਜੀ, ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
ਫੈਲਣ ਤੋਂ ਰੋਕੋ, COVID-19 ਜਾਨਲੇਵਾ ਹੋ ਸਕਦੀ ਹੈ, ਹੁਣੇ ਕੀਤਾ ਅਮਲ ਜੀਵਨ ਬਚਾ ਸਕਦਾ ਹੈ। COVID-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
एक जरूरी ऐलान, अगर आपको ग्लव्स और सैनिटाइजर्स की जरूरत है और आप चाहते हैं कि आपको होम और बिजनेसेस पे डिलीवर किया जाए तो आज ही बू अली को 6472946656 पर कॉल कीजिए, दैट इज 6472946656।
थैंक यू ऑल आवर डॉक्टर्स,
थैंक यू ऑल आवर नर्सेस,
थैंक यू ऑल आवर पैरामेडिक्स,
थैंक यू ऑल आवर पुलिस फोर्स,
थैंक यू ऑल आवर फ्रंटलाइन वर्कर्स।
ये आपका अपना